ਕੱਲ੍ਹ ਸਮਾਂ ਦੇਣਾ ਮੈਨੂੰ ਤਾਂ ਕੱਲ੍ਹ ਵੀ ਮੈਂ ਗੱਲ ਕਰ ਸਕਦਾ, ਸੋ ਜੇ ਅੱਗੇ ਚੱਲ ਕੇ ਜ਼ਰੂਰਤ ਪਈ ਤਾਂ ਜ਼ਰੂਰ ਅਮਰਜੋਤ ਹੋਣਾ ਨਾਲ ਅੱਜ ਫਿਰ ਗੱਲਬਾਤ ਕਰਾਂਗਾ। ਅਤੇ ਕੁਝ ਇੱਕ ਹੋਰ ਡਰਾਈਵਿੰਗ ਸਕੂਲ ਵਾਲੇ ਨੇ ਜਿਹੜੇ ਜਾਂ ਜਿਹੜੇ ਇਸ ਜਿੱਦਾਂ ਪਹਿਲੀ ਗੱਲ ਕੀਤੀ ਕਿ ਸਟੇਕ ਹੋਲਡਰ ਨੇ ਸੇਫਟੀ ਦੇ ਵਿੱਚ, ਉਹ ਵੀ ਹੋਰ ਇਸ ਦੇ ਉੱਤੇ ਗੱਲ ਕਰਨੀ ਚਾਹੁੰਦੇ। ਉਹ ਕਹਿੰਦੇ ਨੇ ਕਿ ਅਸੀਂ ਡਿਟਰਮਿਨ ਹੈ ਕਿ ਅਸੀਂ ਕਮੇਟੀ ਦੇ ਸਾਹਮਣੇ ਜਾ ਕੇ ਆਪਣਾ ਪੱਖ ਰੱਖਾਂਗੇ, ਆਪਣੀ ਗੱਲ ਅਸੀਂ ਕਹਾਂਗੇ ਕਿ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ, ਇਸ ਬਿੱਲ ਨੂੰ ਇਹ ਐਲੀਮੀਨੇਟ ਕਰਨ ਦੀ ਬਜਾਏ ਇਸ ਦੇ ਉੱਤੇ ਹੋਰ ਟ੍ਰੇਨਿੰਗ ਹੈ ਜਿਹੜੀ ਉਹ ਡਰਾਈਵਰਾਂ ਨੂੰ ਕਰਵਾਈ ਜਾਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਲਗਾਤਾਰ ਚੇਂਜਸ ਏਅਰ ਬ੍ਰੇਕਸ ਦੇ ਵਿੱਚ ਅਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਲਗਾਤਾਰ ਜਿਹੜੇ ਟਰੱਕਰਸ ਨੇ ਉਹ ਫੇਲ ਹੋ ਰਹੇ ਨੇ ਆਪਣੀ ਸਰਕਲ ਚੈੱਕ ਕਰਨ ਤੋਂ ਅਤੇ ਏਅਰ ਬ੍ਰੇਕ ਵਗੈਰਾ ਐਡਜਸਟ ਕਰਨ ਤੋਂ ਅਤੇ ਇਸ ਨੂੰ ਸਾਰੇ ਕਸ ਨੂੰ, ਸੋ ਜੇ ਲੋੜ ਪਈ ਤਾਂ ਜ਼ਰੂਰ ਇਸ ਦੇ ਬਾਰੇ 'ਚ ਵੀ ਗੱਲਬਾਤ ਆਪਾਂ ਕਰਾਂਗੇ। ਅਤੇ ਇਸ ਤੋਂ ਇਲਾਵਾ ਕੁਝ ਇੱਕ ਹੋਰ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਅਲਬਰਟਾ ਦੇ ਵਿੱਚ ਪੂਰੀ ਹੀਟਡ ਡਿਬੇਟ ਚੱਲ ਰਹੀ ਹੈ। ਕੱਲ੍ਹ ਰੇਸ਼ਲ ਨੋਟਲੀ ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕੱਢਣਾ ਪੈ ਗਿਆ ਕਿਉਂਕਿ ਉਹਨਾਂ ਨੇ ਕਾਫੀ ਦੋਸ਼ ਲਾਏ ਸਨ ਜੇਸਨ ਕੈਨੀ ਦੇ ਉੱਤੇ। ਜੇਸਨ ਕੈਨੀ ਪਹਿਲਾਂ ਤਾਂ ਉਹਨਾਂ ਨੇ ਫੈਡਰਲ ਗਵਰਨਮੈਂਟ ਦੇ ਨਾਲ ਕਾਫੀ ਅੱਡਾ ਲਾਇਆ ਹੋਇਆ, ਕਿਊਬੈਕ ਦੇ ਨਾਲ ਕਾਫੀ ਅੱਡਾ ਲਾਇਆ ਹੋਇਆ, ਅਤੇ ਦੂਸਰੇ ਪਾਸੇ ਹੁਣ ਪ੍ਰੋਵਿੰਸ ਦੀ NDP ਪਾਰਟੀ ਦੀ ਲੀਡਰ ਰੇਸ਼ਲ ਨੋਟਲੀ ਦੇ ਨਾਲ ਉਸਨੇ ਅੱਡਾ ਲਾਇਆ। ਬਾਕੀ ਉਹਨਾਂ ਦੀ ਆਪਣੀ ਇਨਕੁਆਇਰੀ ਹੈ ਜਿਹੜੀ ਉਹ ਚੱਲ ਰਹੀ ਹੈ। ਸੋ ਕਾਫੀ ਇਸ ਸਮੇਂ ਜੇਸਨ ਕੈਨੀ ਦੀਆਂ ਖਬਰਾਂ ਨੇ ਉਹ ਲੱਗ ਰਹੀਆਂ ਨੇ ਜਿੱਥੇ ਉਹ ਅਲਬਰਟਾ ਦੇ ਬਾਰੇ 'ਚ ਉਹ ਅਲਬਰਟਾ ਨੂੰ ਪ੍ਰੋਟੈਕਟ ਕਰਨ ਅਤੇ ਅਲਬਰਟਾ ਦੇ ਵਿੱਚ ਜੋਬਸ ਅਤੇ ਅਲਬਰਟਾ ਦੀ ਤਰੱਕੀ ਦੀ ਗੱਲ ਕਰਦੇ ਨੇ, ਅਤੇ ਨਾਲ ਦੀ ਨਾਲ ਕੁਝ ਉਹਨਾਂ ਦੇ ਉੱਤੇ ਇਲੈਕਸ਼ਨ ਦੇ ਵਿੱਚ ਧਾਂਦਲੀਆਂ ਕਰਨ ਦੇ ਦੋਸ਼ ਨੇ, ਉਹਨਾਂ ਦੀ ਵੀ ਇਨਕੁਆਇਰੀ ਲਗਾਤਾਰ ਚੱਲ ਰਹੀ ਹੈ। ਸੋ ਜੇਸਨ ਕੈਨੀ ਵੀ ਇਸ ਸਮੇਂ ਹੌਟ ਚੇਅਰ ਦੇ ਉੱਤੇ ਨੇ, ਉਹਨਾਂ ਦੀ ਵੀ ਥੋੜ੍ਹੀ ਜਿਹੀ ਗੱਲਬਾਤ ਅੱਗੇ ਚੱਲ ਕੇ ਜ਼ਰੂਰ ਕਰਾਂਗੇ। ਸੋ ਸਵਰਜੀਤ ਮੋਗਾ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ, ਖਬਰਾਂ ਦਾ ਬੁਲੇਟਿਨ ਲੈ ਕੇ। ਸੋ ਖਬਰਾਂ ਪੇਸ਼ ਕੀਤੀਆਂ ਜਾਣਗੀਆਂ, ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਗਰ ਤੁਸੀਂ ਕਿਚਨਰ ਦੇ ਏਰੀਏ 'ਚ ਕਾਂਡੋ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ ਤਾਂ ਇੱਕ ਜਿਹੜੀ ਕਾਂਡੋ ਬਿਲਡਿੰਗ ਹੈ DTK ਕਾਂਡੋ, ਇਹਨਾਂ ਨੇ ਪਹਿਲਾਂ ਇਹ ਸੋਲਡ ਆਊਟ ਹੋ ਗਿਆ ਸੀਗਾ DTK ਕਾਂਡੋ ਪ੍ਰੋਜੈਕਟ ਜਿਹੜਾ, ਅਤੇ ਹੁਣ ਇਹਨਾਂ ਨੇ 5-6 ਜਿਹੜੀਆਂ ਇਸ ਦੀਆਂ ਸਟੋਰੀਜ਼ ਉਸ ਦੇ ਵਿੱਚ ਵਾਧਾ ਕੀਤਾ ਹੈ, ਅਤੇ ਉਹ ਅਤੇ ਨਾਲ ਜਿਹੜੀਆਂ ਕੁਝ ਇੱਕ ਹੋਰ ਯੂਨਿਟਾਂ ਉਹਨਾਂ ਨੇ ਰਿਲੀਜ਼ ਕੀਤੀਆਂ ਨੇ। ਸੋ ਬਿਲਕੁਲ ਗੂਗਲ ਹੈੱਡਕੁਆਟਰ ਦੇ ਲਾਗੇ ਆ, ਔਰ ਸਾਰੇ ਫਲੋਰ ਪਲੈਨ ਕਾਫੀ ਅੱਛੇ ਫਲੋਰ ਪਲੈਨ ਨੇ, ਔਰ ਇਨਸੈਂਟਿਵਸ ਵੀ ਕਾਫੀ ਇਸ ਦੇ ਵਿੱਚ ਦਿੱਤੇ ਜਾ ਰਹੇ ਨੇ। 97 ਵਾਕ ਸਕੋਰ ਤੁਸੀਂ ਡਾਊਨਟਾਊਨ ਟੋਰਾਂਟੋ ਦੇ ਵਿੱਚ ਤਾਂ ਸੁਣੇ ਨੇ ਕਿ 97 ਵਾਕ ਸਕੋਰ ਭਾਵ ਹਰ ਚੀਜ਼ ਵਿਦਇਨ ਦ ਵਾਕਿੰਗ ਡਿਸਟੈਂਸ ਦੇ ਵਿੱਚ ਅਵੇਲੇਬਲ ਹੈ। ਸੋ ਇੱਥੇ ਕਿਚਨਰ ਦੇ ਵਿੱਚ ਵੀ ਇਹ DTK ਕਾਂਡੋ ਆ ਜਿਹੜੀ ਇਸ 'ਤੇ 97 ਵਾਕ ਸਕੋਰ ਪਲੱਸ, ਇਹਦਾ ਮਤਲਬ ਇਹ ਹੈ ਕਿ ਵੱਡੇ ਇੰਪਲੋਇਰ ਬਿਲਕੁਲ ਵਾਕਿੰਗ ਡਿਸਟੈਂਸ ਦੇ ਉੱਤੇ ਨੇ, ਵੱਡੇ ਬਿਗ ਬਾਕਸ ਸਟੋਰਸ ਸਾਰੇ ਇਸ ਵਾਕਿੰਗ ਡਿਸਟੈਂਸ ਦੇ ਉੱਤੇ ਨੇ, ਔਰ ਰੈਸਟੋਰੈਂਟ ਸਾਰੇ ਵਾਕਿੰਗ ਡਿਸਟੈਂਸ ਦੇ ਉੱਤੇ ਨੇ, ਟਰਾਂਸਪੋਰਟੇਸ਼ਨ ਬਿਲਕੁਲ ਡੋਰ ਸਟੈਪਸ ਦੇ ਉੱਤੇ ਹੈ। ਉਹ ਸਾਰਾ ਕੁਛ ਰਲਾ ਮਿਲਾ ਕੇ ਜਦੋਂ ਵਾਕਿੰਗ ਸਕੋਰ ਕੱਢਦੇ ਨੇ ਤਾਂ ਇਹਦੇ ਜਿਹੜੇ ਵਾਕ ਸਕੋਰ ਨੇ DTK ਕਾਂਡੋ ਦੇ 97 ਵਾਕ ਸਕੋਰ ਨੇ, ਪਲੱਸ ਬਿਲਡਿੰਗ ਕਾਫੀ ਅੱਛੀ ਬਣ ਰਹੀ ਹੈ। ਔਰ ਕੱਲ੍ਹ ਵੀ ਮੈਂ ਦੱਸਿਆ ਸੀ ਕਿ ਇੱਥੇ ਜਿਹੜਾ ਰੈਂਟਲ ਪੋਟੈਂਸ਼ੀਅਲ ਇਸ ਸਮੇਂ ਰੈਂਟਲ ਮਾਰਕੀਟ ਚੱਲ ਰਹੀ ਹੈ, 2 ਬੈਡਰੂਮ ਦਾ ਤੁਹਾਨੂੰ $1,950 ਜੇ ਤੁਸੀਂ 2 ਬੈਡਰੂਮ ਦੀ ਰੈਂਟ ਕਰਨੀ ਹੈ ਅਪਾਰਟਮੈਂਟ, 1 ਬੈਡਰੂਮ $1,450, 1 ਪਲੱਸ ਡੈਨ $1,550 ਦੇ ਉੱਤੇ ਤੁਸੀਂ ਉੱਥੇ ਇਸ ਸਮੇਂ ਅੱਜ ਦੀ ਘੜੀ ਜਿਹੜਾ ਰੈਂਟ ਚੱਲ ਰਿਹਾ ਵਾ। ਸੋ 2021 ਦੇ ਵਿੱਚ ਜਾ ਕੇ ਇਸ ਕਾਂਡੋ ਅਪਾਰਟਮੈਂਟ ਦੀ ਕਲੋਜ਼ਿੰਗ ਹੋਣੀ ਹੈ। ਪ੍ਰਾਈਸ 1 ਬੈਡਰੂਮ ਦਾ ਚੱਲ ਰਿਹਾ ਵਾ $3,20,000 ਤੋਂ, ਔਰ 1 ਪਲੱਸ ਡੈਨ $3,55,000 ਤੋਂ, 2 ਬੈਡਰੂਮ $4,33,000 ਤੋਂ ਪਲੱਸ ਪਾਰਕਿੰਗ ਦਾ ਪ੍ਰਾਈਸ ਹੈ। ਸੋ ਅਗਰ ਤੁਸੀਂ ਇਹ ਅਪਾਰਟਮੈਂਟ ਖਰੀਦਣੀ ਚਾਹੁੰਦੇ ਹੋ ਜ਼ਰੂਰ ਕਾਲ ਕਰ ਲਵੋ 416-877-6464। ਇਹ ਅਪਾਰਟਮੈਂਟ ਬੁੱਕ ਕਰਵਾਉਣ ਦੇ ਲਈ 416-877-6464 4-16-877-6464 ਨੰਬਰ ਹੈ। ਇਸ ਨੰਬਰ ਦੇ ਉੱਤੇ ਹੁਣੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਹਨਾਂ ਕਾਂਡੋ ਅਪਾਰਟਮੈਂਟਸ ਦੇ ਬਾਰੇ 'ਚ ਹੋਰ ਜਾਣਕਾਰੀ ਲੈ ਸਕਦੇ ਹੋ। ਡਿਪੋਜ਼ਿਟ ਸਟਰਕਚਰ 5 April 1, 2021 ਤੱਕ ਹੈ 20%, ਹੁਣ ਤੋਂ ਤੁਸੀਂ 2 ਸਾਲ ਤੱਕ ਜਿਹੜਾ ਇਸ ਦੇ ਵਿੱਚ 20% ਡਾਊਨ ਦੇਣਾ ਹੈ। ਮੇਨਟੇਨੈਂਸ ਫੀ 43 ਸੈਂਟ ਦੀ ਹੈ ਅਤੇ ਕਾਫੀ ਹੋਰ ਇਨਸੈਂਟਿਵਸ ਨੇ। ਕਾਲ ਕਰ ਲਓ 416-877-6464 ਦੇ ਉੱਤੇ ਇਸ ਸਮੇਂ ਕਾਲ ਕੀਤੀ ਜਾ ਸਕਦੀ ਹੈ, ਔਰ ਤੁਹਾਨੂੰ ਗਰੰਟੀ ਦੇ ਇਸ ਦੇ ਵਿੱਚ ਅਪਾਰਟਮੈਂਟ ਤੁਸੀਂ ਬੁੱਕ ਕਰਵਾ ਸਕਦੇ ਹੋ। ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ ਸਵਰਜੀਤ ਮੋਗਾ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ, ਲਾਓ ਫਿਰ ਪੇਸ਼ ਨੇ ਪੰਜਾਬ ਤੋਂ ਖਬਰਾਂ, ਉਸ ਤੋਂ ਬਾਅਦ ਅਸੀਂ ਵਾਪਸ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਵਰਜੀਤ ਗੋ ਐਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਬੁੱਧਵਾਰ 20 ਨਵੰਬਰ, ਦੇਸੀ ਮਹੀਨਾ 5 ਮਗਰ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਅਮਰੀਕਾ ਨੇ 150 ਭਾਰਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਾਰਨ ਕੀਤਾ ਡਿਪੋਰਟ। ਅੱਜ ਚੰਡੀਗੜ੍ਹ ਵਿਖੇ ਸੀਤਾਰਾਮ ਯੇਚੁਰੀ ਨੇ ਕਸ਼ਮੀਰੀਆਂ ਲਈ ਚੁੱਕੀ ਆਵਾਜ਼। ਆਪ ਦੀ ਪੰਜਾਬ ਇਕਾਈ ਨੇ ਕੈਪਟਨ ਉੱਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਲਾਏ ਇਲਜ਼ਾਮ। ਸਿਆਚਿਨ ਵਿੱਚ ਬਰਫੀਲੇ ਤੂਫਾਨ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਤਿੰਨ ਪੰਜਾਬ ਦੇ ਸਨ ਵਸਨੀਕ। ਅਕਾਲੀ ਦਲ ਨੇ ਕਾਂਗਰਸੀ ਵਿਧਾਇਕਾਂ ਦੇ ਫੋਨ ਟੈਪ ਮਾਮਲੇ ਦੀ ਮੰਗੀ ਜਾਂਚ। ਤੇ ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਅਮਰੀਕਾ ਨੇ ਕਰੀਬ 150 ਭਾਰਤੀਆਂ ਨੂੰ ਆਪਣੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਜਾਂ ਗੈਰ ਕਾਨੂੰਨੀ ਤੌਰ ਤੇ ਦੇਸ਼ ਵਿੱਚ ਦਾਖਲ ਹੋਣ ਕਾਰਨ ਰਿਪੋਰਟ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਲਿਆਉਣ ਵਾਲਾ ਵਿਸ਼ੇਸ਼ ਜਹਾਜ਼ ਸਵੇਰੇ 6 ਵਜੇ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਉਤਰਿਆ। ਇਹ ਜਹਾਜ਼ ਬੰਗਲਾਦੇਸ਼ ਦੇ ਰਸਤੇ ਭਾਰਤ ਪਹੁੰਚਿਆ ਹੈ। ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਸਾਰੇ ਟਰਮੀਨਲ ਤੇ ਹਨ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਾਗਜ਼ਾਂ ਦਾ ਕੰਮ ਚੱਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹਨਾਂ ਭਾਰਤੀਆਂ ਨੇ ਜਾਂ ਤਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਗੈਰ ਕਾਨੂੰਨੀ ਪ੍ਰਵਾਸੀ ਨੇ। ਮੈਕਸੀਕਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ 18 ਅਕਤੂਬਰ 3 ਨੂੰ 300 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਤੋਂ ਕੱਢ ਦਿੱਤਾ ਸੀ। ਇਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਅੱਜ NRC ਬਾਰੇ ਕਿਹਾ ਕਿ ਹਿੰਦੂ, ਬੋਧੀ, ਸਿੱਖ, ਜੈਨ, ਈਸਾਈ, ਪਾਰਸੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲਣੀ ਚਾਹੀਦੀ ਹੈ। ਇਸ ਲਈ ਸਿਟੀਜ਼ਨਸ਼ਿਪ ਸੋਧ ਬਿੱਲ ਦੀ ਜ਼ਰੂਰਤ ਹੈ। NRC ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਜਿਸ ਵਿੱਚ ਕਿਹਾ ਗਿਆ ਕਿ ਇਸ ਦੇ ਅਧੀਨ ਕੋਈ ਹੋਰ ਧਰਮ ਨਹੀਂ ਲਿਆ ਜਾਵੇਗਾ। ਉਹਨਾਂ ਕਿਹਾ ਕਿ NRC ਪ੍ਰਕਿਰਿਆ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ। ਕੋਈ ਵੀ ਹੋਵੇ, ਭਾਵੇਂ ਕੋਈ ਵੀ ਧਰਮ ਦਾ ਹੋਵੇ, ਹਰ ਕਿਸੇ ਨੂੰ NRC ਦੇ ਅਧੀਨ ਲਿਆਉਣਾ ਇੱਕ ਪ੍ਰਕਿਰਿਆ ਹੈ। ਜਿਨ੍ਹਾਂ ਦੇ ਨਾਮ ਡਰਾਫਟ ਸੂਚੀ ਵਿੱਚ ਨਹੀਂ ਆਏ ਉਹਨਾਂ ਨੂੰ ਟ੍ਰਿਬਿਊਨਲ ਵਿੱਚ ਜਾਣ ਦਾ ਅਧਿਕਾਰ ਹੈ। ਟ੍ਰਿਬਿਊਨਲ ਸਾਰੇ ਆਸਾਮ ਵਿੱਚ ਗਠਿਤ ਕੀਤੇ ਜਾਣਗੇ। ਜੇ ਕਿਸੇ ਵਿਅਕਤੀ ਕੋਲ ਟ੍ਰਿਬਿਊਨਲ ਕੋਲ ਜਾਣ ਲਈ ਪੈਸੇ ਨਹੀਂ ਹੁੰਦੇ ਤਾਂ ਆਸਾਮ ਸਰਕਾਰ ਕਿਸੇ ਵਕੀਲ ਨੂੰ ਕਿਰਾਏ ਤੇ ਲੈਣ ਦੀ ਕੀਮਤ ਸਹਿਣ ਕਰੇਗੀ। ਗੋਆ ਦੀ ਰਾਜਧਾਨੀ ਪਣਜੀ ਵਿੱਚ ਅੱਜ ਭਾਰਤ ਦਾ 50ਵਾਂ ਕੌਮਾਂਤਰੀ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ। ਫੈਸਟੀਵਲ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਸੁਪਰ ਸਟਾਰ ਰਜਨੀਕਾਂਤ ਮੌਜੂਦ ਸਨ। ਜ਼ਮਾਨਤ ਬਾਹਰ ਆਈ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਹਨੀਪ੍ਰੀਤ ਖਿਲਾਫ਼ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ ਨੇ। ਹਨੀਪ੍ਰੀਤ ਦੇ ਨਾਲ ਨਾਲ ਬਾਕੀ ਦੋਸ਼ੀਆਂ ਖਿਲਾਫ਼ ਵੀ ਦੋਸ਼ ਤੈਅ ਕਰ ਦਿੱਤੇ ਗਏ ਨੇ। 2 ਨਵੰਬਰ ਨੂੰ ਅਦਾਲਤ ਨੇ ਹਨੀਪ੍ਰੀਤ ਤੇ ਰਾਜਦਰੋਹ ਦੀ ਧਾਰਾ 121 ਤੇ 121A ਨੂੰ ਹਟਾ ਦਿੱਤਾ ਸੀ ਤੇ ਬਾਕੀ ਧਾਰਾਵਾਂ 216, 145, 150, 151, 52, 153 ਤੇ 120B ਨੂੰ ਬਰਕਰਾਰ ਰੱਖਿਆ ਸੀ। ਅੱਜ ਇਹਨਾਂ ਤੇ ਅਦਾਲਤ ਵਿੱਚ ਬਹਿਸ ਹੋਈ ਹੈ ਤੇ ਅਦਾਲਤ ਨੇ ਹਨੀਪ੍ਰੀਤ ਤੇ ਬਾਕੀਆਂ ਖਿਲਾਫ਼ ਹਿੰਸਾ ਭੜਕਾਉਣ ਦੇ ਦੋਸ਼ ਤੈਅ ਕਰ ਦਿੱਤੇ ਨੇ। CPM ਲੀਡਰ ਸੀਤਾਰਾਮ ਯੇਚੁਰੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਕਸ਼ਮੀਰ ਵਿੱਚ ਨਜ਼ਰਬੰਦ ਕੀਤੇ ਲੀਡਰਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਇੰਟਰਨੈਟ ਨਾ ਚੱਲਣ ਨਾਲ ਲੋਕਾਂ ਦਾ ਰੁਜ਼ਗਾਰ ਰੁਕਿਆ ਹੋਇਆ ਹੈ। ਕਸ਼ਮੀਰ ਵਿੱਚ ਸੈਰ ਸਪਾਟਾ ਬਿਲਕੁਲ ਠੱਪ ਹੋਇਆ ਪਿਆ ਹੈ। ਕਸ਼ਮੀਰ ਦੇ ਲੋਕ ਟੂਰਿਜ਼ਮ ਤੋਂ ਹੀ ਆਪਣੀ ਰੋਜ਼ੀ ਰੋਟੀ ਚਲਾਉਂਦੇ ਨੇ। ਹੁਣ ਇਹ ਸਭ ਕੁਝ ਠੱਪ ਹੋਣ ਕਰਕੇ ਘਾਟੀ ਵਿੱਚ 10,000 ਕਰੋੜ ਦਾ ਨੁਕਸਾਨ ਹੋਇਆ ਹੈ। ਯੇਚੁਰੀ ਨੇ ਦੱਸਿਆ ਕਿ ਘਾਟੀ ਵਿੱਚ ਕਾਰੋਬਾਰੀਆਂ ਦਾ 12,000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ। 100 ਦਿਨ ਤੋਂ ਜ਼ਿਆਦਾ ਹੋ ਗਏ ਨੇ ਪਰ ਇੱਥੇ ਕੁਝ ਵੀ ਆਮ ਗਤੀਵਿਧੀ ਨਹੀਂ ਹੋ ਰਹੀ। ਹਾਲੇ ਵੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਸਕੂਲ, ਕਾਲਜ ਤੇ ਦੁਕਾਨਾਂ ਬੰਦ ਪਈਆਂ ਨੇ। ਜਨਤਕ ਟਰਾਂਸਪੋਰਟ ਵੀ ਬੰਦ ਹੈ। ਇੰਟਰਨੈਟ ਤੇ SMS ਸੇਵਾਵਾਂ ਵੀ ਬੰਦ ਨੇ। ਇਸ ਨੂੰ ਨੈਸ਼ਨਲ ਕਲਾਇਮਿਟੀ ਐਲਾਨਦਿਆਂ ਉਹਨਾਂ ਕਸ਼ਮੀਰੀਆਂ ਲਈ ਮੁਆਵਜ਼ੇ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਪੰਜਾਬ ਨੇ ਕਰਜ਼ੇ ਬਾਰੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਇਲਜ਼ਾਮ ਲਾਇਆ ਹੈ। ਆਪ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਥੇਅਰ ਤੇ ਕੋਰ ਕਮੇਟੀ ਮੈਂਬਰ ਦਲਵੀਰ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿੱਚ ਬੈਂਕਰਸ ਕਮੇਟੀ ਦੀ ਸਮੀਖਿਆ ਬੈਠਕ ਵਿੱਚ ਹੋਏ ਖੁਲਾਸਿਆਂ ਤੇ ਹੈਰਾਨੀ ਜਤਾਉਂਦੇ ਹੋਏ ਕੈਪਟਨ ਸਰਕਾਰ ਨੂੰ ਘੇਰਿਆ ਹੈ। ਬੈਂਕਰਸ ਕਮੇਟੀ ਦੀ ਬੈਠਕ ਦੌਰਾਨ ਪਤਾ ਚੱਲਿਆ ਹੈ ਕਿ 10,637 ਕਿਸਾਨਾਂ ਦੇ ਮਾਫ ਕੀਤੇ ਗਏ 338 ਕਰੋੜ ਰੁਪਏ ਵੰਡੇ ਹੀ ਨਹੀਂ ਜਾ ਸਕੇ ਤੇ ਸਰਕਾਰ ਇਹ ਰਾਸ਼ੀ ਬੈਂਕਾਂ ਤੋਂ ਵਾਪਸ ਲੈ ਰਹੀ ਹੈ। ਸੰਧਵਾ ਨੇ ਕਿਹਾ ਕਿ ਕੈਪਟਨ ਆਪਣੇ ਚੋਣਾਂ ਤੋਂ ਪਹਿਲਾਂ ਸੰਪੂਰਨ ਕਰਜ਼ ਮਾਫ਼ੀ ਵਾਲੇ ਵਾਅਦੇ ਤੋਂ ਹੀ ਨਹੀਂ ਭੱਜੇ ਬਲਕਿ ਕਿਸਾਨਾਂ ਪ੍ਰਤੀ ਅੱਤ ਦਰਜੇ ਦੀ ਅਸੰਵੇਦਨਸ਼ੀਲਤਾ ਦਿਖਾਈ ਹੈ। ਸੰਧਵਾ ਨੇ ਕਿਹਾ ਕਿ ਜਟਿਲ ਪ੍ਰਕਿਰਿਆ ਤੇ ਸ਼ਰਤਾਂ ਤਹਿਤ ਜੋ ਮਾਮੂਲੀ ਕਰਜ਼ ਮਾਫ਼ੀ ਦਿੱਤੀ ਜਾ ਰਹੀ ਹੈ ਉਸ ਵਿੱਚ ਭਾਰੀ ਖਾਮੀਆਂ ਤੇ ਭੇਦਭਾਵ ਦੀ ਬੂ ਆ ਰਹੀ ਹੈ ਜਿਸ ਦੀ ਪੁਸ਼ਟੀ ਬੈਂਕਰਸ ਕਮੇਟੀ ਦੀ ਬੈਠਕ ਦੌਰਾਨ ਹੋ ਗਈ ਹੈ। ਸਿਆਚਿਨ ਗਲੇਸ਼ੀਅਰ ਵਿੱਚ ਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ ਨਾਲ ਮਰੇ 4 ਜਵਾਨਾਂ ਵਿੱਚੋਂ 3 ਪੰਜਾਬ ਦੇ ਤੇ 1 ਹਿਮਾਚਲ ਪ੍ਰਦੇਸ਼ ਦਾ ਹੈ। ਸੈਨਾ ਨੇ ਜਵਾਨਾਂ ਦੇ ਨਾਂ ਜਾਰੀ ਕਰ ਦਿੱਤੇ ਨੇ। ਇਸ ਵਿੱਚ ਮੁਕੇਰੀਆਂ ਦੇ ਪਿੰਡ ਸੈਦੋਂ ਦੇ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫਤਿਹਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਲੇਰਕੋਟਲਾ ਦੇ ਗਵਾਰਾ ਪਿੰਡ ਦੇ ਸਿਪਾਹੀ ਵੀਰਪਾਲ ਸਿੰਘ ਤੇ ਹਿਮਾਚਲ ਦੇ ਸੋਲਨ ਦੇ ਸਿਪਾਹੀ ਮਹੇਸ਼ ਕੁਮਾਰ ਹਨ। ਵੀਰਪਾਲ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਵੀਰਪਾਲ ਦੀਆਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਵੀਰਪਾਲ ਘਰ ਵਿੱਚ ਸਭ ਤੋਂ ਛੋਟਾ ਸੀ। ਸਿਆਚਿਨ ਗਲੇਸ਼ੀਅਰ ਵਿੱਚ ਆਪਰੇਸ਼ਨ ਮੇਘਦੂਤ ਦੇ ਚੱਲਦਿਆਂ 3 ਸਿੱਖ ਰੈਜੀਮੈਂਟ ਦੇ ਜਵਾਨ ਬਰਫੀਲੇ ਤੂਫਾਨ ਵਿੱਚ ਘਿਰ ਗਏ ਸਨ। 22 ਸਾਲਾ ਵੀਰਪਾਲ ਸਮੇਤ 5 ਜਣੇ ਬਰਫ ਹੇਠਾਂ ਦੱਬ ਗਏ ਸਨ। ਵੀਰਪਾਲ ਸਿੰਘ ਕਰੀਬ 2 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਉਸਦੀਆਂ 3 ਭੈਣਾਂ ਹਨ ਤੇ 1 ਵੱਡਾ ਭਰਾ ਵੀ ਹੈ। ਵੀਰਪਾਲ ਦੇ ਭਰਾ ਨੇ ਦੱਸਿਆ ਕਿ ਉਹ 2 ਸਾਲ ਪਹਿਲਾਂ ਹੀ 3 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹਨਾਂ ਨੂੰ ਹੁਣ ਸੂਚਨਾ ਮਿਲੀ ਹੈ ਕਿ ਉਹਨਾਂ ਦਾ ਭਰਾ ਸਰਹੱਦ ਦੀ ਰਾਖੀ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਵੀਰਪਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਮਿਹਨਤੀ ਲੜਕਾ ਸੀ। ਉਹ ਇਕੱਲਾ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਾ ਸੀ। ਉਸਦੀ ਇੱਛਾ ਸੀ ਕਿ ਜਦੋਂ ਉਹ ਛੁੱਟੀ ਆਵੇਗਾ ਤਾਂ 3-4 ਮਹੀਨੇ ਤੱਕ ਆਪਣੀ 1 ਭੈਣ ਦਾ ਵਿਆਹ ਕਰ ਦੇਵੇਗਾ। ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਸਾਬਕਾ ਅਕਾਲੀ ਸਰਪੰਚ ਦਲਵੀਰ ਸਿੰਘ ਢਿਲਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਮ੍ਰਿਤਕ ਦੇ ਘਰ ਪਹੁੰਚੇ। ਉੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਇਹ ਕਤਲ ਜ਼ਮੀਨੀ ਵਿਵਾਦ ਕਰਕੇ ਨਹੀਂ ਸਗੋਂ ਸਿਆਸੀ ਰੰਜਿਸ਼ ਕਰਕੇ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਪੁਲਿਸ ਨੇ ਬਿਆਨ ਪਰਿਵਾਰ ਮੁਤਾਬਕ ਨਹੀਂ ਲਿਖੇ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ DGP ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੁਲਿਸ ਜਲਦੀ ਪੀੜਿਤ ਪਰਿਵਾਰ ਨੂੰ ਇਨਸਾਫ ਦਵਾਵੇ ਤੇ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਅਕਾਲੀ ਦਲ ਉਹਨਾਂ ਦੇ ਨਾਲ ਖੜਾ ਹੈ ਤੇ ਹਰ ਤਰ੍ਹਾਂ ਦੀ ਲੜਾਈ ਲਈ ਤਿਆਰ ਹੈ। ਮਜੀਠੀਆ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਜੇਕਰ ਉਹਨਾਂ ਨੂੰ ਅਦਾਲਤ ਦਾ ਰੁਖ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਵਿਧਾਇਕਾਂ ਦੇ ਫੋਨ ਟੈਪ ਕਰਵਾ ਕੇ ਉਹਨਾਂ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਵਿਧਾਨ ਸਭਾ ਸਪੀਕਰ ਰਾਣਾ KP ਸਿੰਘ ਨੂੰ ਇਸ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਪਾਰਟੀ ਨੇ ਦੋਸ਼ੀਆਂ ਨੂੰ ਫੜਨ ਲਈ ਵੀ ਇੱਕ ਵੱਖਰਾ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਫਸੋਸ ਜਤਾਇਆ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਕੱਲ੍ਹ ਪਟਿਆਲਾ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਹੋਈ ਮੀਟਿੰਗ ਵਿੱਚ ਆਪਣੀ ਸਰਕਾਰ ਤੇ ਹੀ ਉਹਨਾਂ ਦੇ ਫੋਨ ਟੈਪ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਤਾਂ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਇੱਥੋਂ ਤੱਕ ਪੁੱਛਿਆ ਸੀ ਕਿ ਕੀ ਉਹਨਾਂ ਦੇ ਫੋਨ ਸੂਬਾ ਸਰਕਾਰ ਦੇ ਇਸ਼ਾਰੇ ਤੇ ਟੈਪ ਕੀਤੇ ਜਾ ਰਹੇ ਨੇ, ਪਰ ਕਾਂਗਰਸੀ ਮੰਤਰੀ ਨੇ ਇਸ ਬਾਰੇ ਕੋਈ ਵੀ ਸਪਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੱਤਾ। ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਦਾ ਗੰਭੀਰ ਨੋਟਿਸ ਲੈਂਦਾ ਹੈ ਤੇ ਵਿਧਾਨ ਸਭਾ ਸਪੀਕਰ ਨੂੰ ਅਪੀਲ ਕਰਦਾ ਹੈ ਕਿ ਉਹ ਵੀ ਇਸਦਾ ਨੋਟਿਸ ਲੈਣ ਤੇ ਵਿਧਾਇਕਾਂ ਦੀ ਨਿੱਜਤਾ ਦੀ ਰਾਖੀ ਕਰਨ ਜਿਸ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੰਬੰਧੀ ਕਾਰਵਾਈ ਸ਼ੁਰੂ ਕਰਨ ਤੋਂ ਸਪੀਕਰ ਨੂੰ ਇਹਨਾਂ ਵਿਧਾਇਕਾਂ ਨੂੰ ਸੱਦ ਕੇ ਉਹਨਾਂ ਦੇ ਬਿਆਨ ਰਿਕਾਰਡ ਕਰਨੇ ਚਾਹੀਦੇ ਨੇ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਰਜਿੰਦਰ ਸਿੰਘ ਨੇ ਸਰਕਾਰੀ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਤੇ ਉਸਦਾ ਫੋਨ ਟੈਪ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਮਾਮਲੇ ਦੀ ਵੱਖਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਇਸ ਹਰਕਤ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 ਔਰ ਵਿਜ਼ਿਟ giltravels.com।
ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨ ਲੱਭਣਾ ਮੁਸ਼ਕਲ ਹੋ ਗਿਆ ਹੈ? ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ। ਲੀਗਲ ਬੇਸਮੈਂਟ, ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਚੌਪ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ, 647-524-0885 ਫੁੱਲ ਰੈਨੋਵੇਸ਼ਨ ਦੇ ਲਈ, 647-524-0885 ਵਾਜਬ ਕੀਮਤ, ਸਮੇਂ ਸਿਰ ਕੰਮ।
ਅਮਨ ਟਰੈਵਲ ਦੇਸ਼ ਵਿਦੇਸ਼ ਜਾਣ ਸਮੇਂ ਸਸਤੀਆਂ ਹਵਾਈ ਟਿਕਟਾਂ ਅਤੇ ਭਰੋਸੇਮੰਦ ਸਰਵਿਸ ਲੈਣ ਲਈ ਕਾਲ ਕਰੋ ਗੌਰਵ ਗੁਪਤਾ ਜੀ ਨੂੰ 905-796-3535। ਜੇਕਰ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਇਹਨਾਂ ਕੋਲ ਲਾਸਟ ਮਿੰਟ ਡੀਲ ਵੀ ਅਵੇਲੇਬਲ ਹਨ। ਦਿੱਲੀ ਅਤੇ ਅੰਮ੍ਰਿਤਸਰ ਲਈ ਸਪੈਸ਼ਲ ਫੇਅਰ ਕਾਲ ਕਰੋ 905-796-3535 ਜਾਂ ਪਹੁੰਚੋ 218 ਕਿੰਗ ਨੋਲ ਡਰਾਈਵ ਬ੍ਰੈਂਪਟਨ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2940-4200 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਅੰਟਾਰੀਓ PC ਸਰਕਾਰ ਵੱਲੋਂ ਅੱਜ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜਿੰਨੇ ਲੋਅ ਇਨਕਮ ਸੀਨੀਅਰਸ ਨੇ ਉਹਨਾਂ ਦੇ ਲਈ ਫ੍ਰੀ ਡੈਂਟਲ ਕੇਅਰ। ਸੋ ਅੱਜ ਅੰਟਾਰੀਓ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ, ਸੀਨੀਅਰਸ ਨੂੰ ਇੱਕ ਵੱਡੀ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ। ਇਸ ਡਿਵੈਲਪਿੰਗ ਸਟੋਰੀ ਜਿਉਂ ਹੀ ਇਸਦਾ ਪੂਰਾ ਡਿਟੇਲ ਸਾਡੇ ਤੱਕ ਪਹੁੰਚਿਆ, ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਕਿ ਸੀਨੀਅਰਸ ਦੇ ਲਈ ਹੁਣ ਡੈਂਟਲ ਕੇਅਰ ਬਿਲਕੁਲ ਮੁਫਤ ਹੋਵੇਗਾ। ਅੰਟਾਰੀਓ ਗਵਰਨਮੈਂਟ ਇਜ਼ ਇਨਵੈਸਟਿੰਗ $90 million ਇੰਟੂ ਇਟ, ਤਾਂ ਜੋ ਕਿ ਜਿਹੜੇ ਸੀਨੀਅਰਸ ਨੇ ਜਿਨ੍ਹਾਂ ਤੋਂ ਆਪਣੇ ਦੰਦਾਂ ਦੀ ਸਾਂਭ ਸੰਭਾਲ ਅਫੋਰਡ ਨਹੀਂ ਹੋ ਰਹੀ, ਉਹਨਾਂ ਨੂੰ ਬਿਲਕੁਲ ਫ੍ਰੀ ਇਸ ਸਮੇਂ ਡੈਂਟਲ ਕੇਅਰ ਕੀਤਾ ਜਾ ਰਿਹਾ। ਇਹ ਇੱਕ ਵੱਡੀ ਰਾਹਤ ਹੈ ਅੰਟਾਰੀਓ ਸਰਕਾਰ ਵੱਲੋਂ ਸੀਨੀਅਰਸ ਨੂੰ ਦਿੱਤੀ ਜਾਣ ਵਾਲੀ। ਸੋ ਪ੍ਰੀਮੀਅਰ ਡਗ ਫੋਰਡ ਅਤੇ ਕ੍ਰਿਸਟੀਨ ਇਲੀਅਟ ਨੇ ਹੁਣੇ ਟੋਬੀਕੋ ਦੇ ਵਿੱਚ ਇਸ ਐਲਾਨ ਨੂੰ ਐਲਾਨ ਕੀਤਾ ਹੈ। ਇਸਦਾ ਡਿਟੇਲ ਹੋਰ ਜਿਉਂ ਜਿਉਂ ਸਾਡੇ ਤੱਕ ਪਹੁੰਚਿਆ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਇੱਕ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਵੱਡੀ ਰਾਹਤ ਰਿਐਲਟਰਸ ਨੂੰ ਦਿੱਤੀ ਗਈ ਹੈ, ਇਹਦੇ ਬਾਰੇ 'ਚ ਕੁਝ ਮਿੰਟਾਂ ਦੇ ਵਿੱਚ ਮੈਂ ਗੱਲਬਾਤ ਕਰਾਂਗਾ ਸਾਡੇ ਬ੍ਰੋਕਰ ਆਫ ਰੈਕਡ ਗੁਰਚਰਨ ਪੌੜਾ ਜੀ, ਜਿਹੜੇ ਕਿ ਇਮੀਡੀਏਟ ਪਾਸਟ ਪ੍ਰੈਜੀਡੈਂਟ ਨੇ ਟ੍ਰੈਬ ਦੇ ਬੋਰਡ ਦੇ। ਸੋ ਉਹਨਾਂ ਦੇ ਨਾਲ ਵੀ ਗੱਲਬਾਤ ਹੋਵੇਗੀ ਅਤੇ ਇਸ ਦੇ ਨਾਲ ਨਾਲ ਜਿੱਥੇ ਇਹ ਰਾਹਤ ਦਿੱਤੀ ਜਾ ਰਹੀ ਹੈ ਉੱਥੇ ਥੋੜ੍ਹਾ ਜਿਹਾ ਸ਼ਿਕੰਜਾ ਵੀ ਕੱਸਿਆ ਗਿਆ ਹੈ ਰਿਐਲਟਰਸ ਦਾ, ਤਾਂ ਜੋ ਕਿ ਉਹ ਆਪਣੀ ਸਰਵਿਸਿਜ਼ ਹੋਰ ਬੈਟਰ ਪ੍ਰੋਵਾਈਡ ਕਰ ਸਕਣ। ਉਹਨਾਂ ਦੇ ਉੱਤੇ ਕਿਹੜੀਆਂ ਕਿਹੜੀਆਂ ਹੋਰ ਰੈਗੂਲੇਟਰੀ ਜਿਹੜੀਆਂ ਕੰਡੀਸ਼ਨਸ ਨੇ ਉਹ ਲਗਾਈਆਂ ਜਾ ਰਹੀਆਂ ਨੇ, ਐਜੂਕੇਸ਼ਨ ਸਟੈਂਡਰਡ ਨੂੰ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ, ਔਰ ਕੰਜ਼ਿਊਮਰ ਰਾਈਟ ਟੂ ਚੂਜ਼ ਦ ਰਿਐਲਟਰ ਦੇ ਨੋ ਐਂਡ ਟਰੱਸਟ, ਇਸ ਦੇ ਉੱਤੇ ਗੱਲ ਕੀਤੀ ਗਈ ਹੈ। 3-4 ਕੰਡੀਸ਼ਨਾਂ ਵੀ ਲਾਈਆਂ ਗਈਆਂ ਅਤੇ ਨਾਲ ਦੀ ਨਾਲ ਉਹਨਾਂ ਨੂੰ ਕੁਛ ਰਾਹਤ ਵੀ ਦਿੱਤੀ ਗਈ ਹੈ। ਇਹਦੇ ਬਾਰੇ 'ਚ ਅਸੀਂ 2 ਮਿੰਟ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਸੈਂਚੀ 21 ਪ੍ਰੈਜੀਡੈਂਟ ਰਿਐਲਟੀ ਤੋਂ ਗੁਰਚਰਨ ਪੌੜਾ ਹੋਣਾ ਦੇ ਨਾਲ। ਸੋ ਇਸ ਸਮੇਂ ਮੇਰੇ ਨਾਲ ਬਿੱਲ ਬੜਿੰਗੀ ਨੇ। ਬਿੱਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਮੁਹੱਬਤ ਪਿਆਰ ਨਾਲ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਪਹਿਲਾਂ ਆਪਾਂ ਟਰੈਕਿੰਗ ਇੰਡਸਟਰੀ ਦੀ ਗੱਲ ਕਰੀਏ, ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਇਹ ਪਰਸਨਲ ਕਾਰਪੋਰੇਸ਼ਨ ਖੋਲ੍ਹਣ ਦੀ ਇਜਾਜ਼ਤ ਇਸ ਸਮੇਂ ਅੰਟਾਰੀਓ ਸਰਕਾਰ ਨੇ ਦੇਣ ਦੇ ਲਈ ਆਪਣਾ ਗਵਰਨਮੈਂਟ ਦਾ ਬਿੱਲ ਆ ਜਿਹੜਾ ਪੇਸ਼ ਕੀਤਾ।
ਬਿਲਕੁਲ ਗਰੇਵਾਲ ਸਾਹਿਬ, ਇਹ ਨਾ ਬੜਾ ਲੌਂਗ ਓਵਰ ਡਿਊ ਇਸ਼ੂ ਚੱਲਦਾ ਆ ਰਿਹਾ ਸੀਗਾ, ਕਿਉਂਕਿ ਬਾਕੀ ਦੀਆਂ ਪ੍ਰੋਵਿੰਸ ਜਿਸ ਤਰ੍ਹਾਂ BC ਆ ਜਾਂ ਅਲਬਰਟਾ ਜਾਂ ਮੈਨੀਟੋਬਾ ਹੈਗੀ, ਉਹਨਾਂ ਵਿੱਚ ਆਲਰੇਡੀ ਇਹ ਅਲਾਓ ਕੀਤਾ ਹੋਇਆ ਕਿ ਤੁਸੀਂ ਜਿਹੜੇ ਰਿਐਲਟਰਸ ਨੇ ਉਹ ਆਪਣੀ ਕਾਰਪੋਰੇਸ਼ਨ ਦੇ ਉੱਤੇ ਆਪਣੇ ਜਿਹੜੀ ਇਨਿਊਮਰੇਸ਼ਨ ਆ ਯਾਨੀ ਕਿ ਆਪਣਾ ਕਮਿਸ਼ਨ ਜਿਹੜਾ ਲੈ ਸਕਦੇ ਆ
ਜੀ।
ਸੋ ਈਵਨ ਦੋ ਓਨਟੈਰੀਓ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਇਹੋ ਜਿਹੇ ਲਾਇਸੈਂਸ ਨੇ ਜਿਹੜੇ ਕਿ ਪਰਸਨਲ ਨਾਂ ਦੇ ਉੱਤੇ ਲੈ ਜਾਂਦੇ ਨੇ, ਪਰ ਉਸ ਤੋਂ ਬਾਅਦ ਉਹ ਬਿਜ਼ਨਸ ਜਿਹੜਾ ਵਾ ਉਹ ਅੰਡਰ ਦਾ ਕਾਰਪੋਰੇਸ਼ਨ ਕਰ ਸਕਦੇ, ਜਿਵੇਂ ਕਿ ਲੋਇਰਸ ਨੇ, ਮੋਰਗੇਜ ਬ੍ਰੋਕਰਸ ਨੇ, ਇੰਸ਼ੋਰੈਂਸ ਬ੍ਰੋਕਰਸ ਨੇ। ਸੋ ਇਹ ਸਾਰੇ ਲਾਇਸੈਂਸ ਜਿਹੜੇ ਨੇ ਉਹ ਪਰਸਨਲੀ ਲਏ ਜਾਂਦੇ ਨੇ, ਪਰ ਉਸ ਤੋਂ ਬਾਅਦ ਉਹ ਬਿਜ਼ਨਸ ਜਿਹੜਾ ਵਾ ਉਹ ਅੰਡਰ ਦਾ ਕਾਰਪੋਰੇਸ਼ਨ ਕਰ ਸਕਦੇ ਆ। ਬਟ ਇਟ ਵਾਜ਼ ਓਨਲੀ ਦ ਰਿਐਲਟਰ ਜਿਨ੍ਹਾਂ ਨੂੰ ਇਹ ਓਪਰਚੁਨਿਟੀ ਜਾਂ ਕਹਿ ਦਈਏ ਕਿ ਇਹ ਆਪਸ਼ਨ ਅਵੇਲੇਬਲ ਨਹੀਂ ਸੀ। ਬਟ 18 ਦੀ ਜਦੋਜਹਿਦ ਤੋਂ ਬਾਅਦ ਅੱਜ ਫਾਈਨਲੀ ਕੱਲ ਜਿਹੜਾ ਵਾ ਇਹ ਬਿੱਲ ਪੇਸ਼ ਹੋਇਆ ਹੈਗਾ। ਸੋ ਹੋਪਫੁਲੀ ਇਹ ਪਾਸ ਹੋ ਜਾਏਗਾ
ਜੀ,
ਤੇ ਫਿਰ ਜਿਹੜੇ ਰਿਐਲਟਰਸ ਵੀ ਨੇ ਉਹ ਜਿਹੜਾ ਐਟਲੀਸਟ ਆਪਣਾ ਕਮਿਸ਼ਨ ਆ ਉਹ ਅੰਡਰ ਦਾ ਕਾਰਪੋਰੇਸ਼ਨ ਜਿਹੜਾ ਉਹ ਲੈ ਸਕਣਗੇ। ਐਂਡ ਉਹਦੇ ਵਿੱਚ ਵੱਡੀ ਰਾਹਤ ਸਿਰਫ ਟੈਕਸ ਦੀ ਹੈ ਜੀ। ਸੋ ਟੈਕਸ ਬੈਨੀਫਿਟ ਜਿਹੜਾ ਵਾ ਉਹਦੇ ਵਿੱਚ ਜ਼ਿਆਦਾ ਹੁੰਦਾ, ਪਰ ਉਹਦੇ 'ਚ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਯੋਗ ਹੋਣਗੀਆਂ ਡਾਊਨ ਦਾ ਰੋਡ, ਕਿ ਉਸ ਕਾਰਪੋਰੇਸ਼ਨ ਦੇ ਵਿੱਚੋਂ ਜੇ ਫਿਰ ਵੀ ਆਪਣੇ ਆਪ ਨੂੰ ਸੈਲਰੀ ਲੈਣੀ ਹੈ ਜਾਂ ਉਹਦੇ 'ਚ ਜਿਹੜੇ ਪੈਸੇ ਪਏ ਨੇ ਉਹਨਾਂ ਦੇ ਉੱਤੇ ਟੈਕਸ ਬ੍ਰੈਕਟ ਕੀ ਹੋਏਗੀ। ਐਂਡ ਇਵੈਂਚੁਅਲੀ ਜੇ ਤੁਸੀਂ ਕੋਈ ਇਨਵੈਸਟਮੈਂਟ ਕਰਨੀ ਆ, ਇਟ ਹੈਜ਼ ਟੂ ਬੀ ਵਿਦਨ ਦਾ ਕਾਰਪੋਰੇਸ਼ਨ ਐਂਡ ਹਾਊ ਐਂਡ ਹੋ। ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਡਾਊਨ ਦਾ ਰੋਡ ਫਿਰ ਪਤਾ ਲੱਗਣਗੀਆਂ ਜਿਹਨਾਂ ਵਿੱਚ।
ਸੋ ਆਓ ਥੋੜ੍ਹੀ ਜਿਹੀ ਹੁਣ ਗੱਲਬਾਤ ਕਰੀਏ ਕਿ ਜਿਹੜੇ ਭੈਣ ਭਰਾ ਸਾਡੇ ਟਰੱਕ ਖਰੀਦ ਰਹੇ ਨੇ ਉਹਨਾਂ ਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ ਅਗਰ ਉਹਨਾਂ ਨੂੰ ਫਾਈਨੈਂਸਿੰਗ ਦੀ ਜ਼ਰੂਰਤ ਹੈ?
ਹਾਂ ਬਿਲਕੁਲ ਗਰੇਵਾਲ ਸਾਹਿਬ, ਟਰੱਕ ਫਾਈਨੈਂਸਿੰਗ ਦੇ ਵਿੱਚ ਮੇਰਾ ਕਾਫੀ ਲੰਬਾ ਤਜਰਬਾ ਹੈਗਾ। ਐਂਡ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਮੈਂ ਆਪਣੇ ਜਿੰਨੇ ਵੀ ਕਸਟਮਰ ਆਉਂਦੇ ਨੇ ਉਹਨਾਂ ਨੂੰ ਓਨੈਸਟ ਐਂਡ ਟ੍ਰਾਂਸਪੇਰੈਂਟ ਸਰਵਿਸ ਦਿੱਤੀ ਜਾਵੇ। ਉਹਦੀ ਵਜ੍ਹਾ ਇਹੀ ਹੈ ਕਿ ਮੈਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਇਸ ਇੰਡਸਟਰੀ ਦੇ ਵਿੱਚ ਐਜ਼ ਏ ਬ੍ਰੋਕਰ ਨਹੀਂ ਸੀ ਕੰਮ ਕਰਦਾ, ਪਰ ਮੈਂ ਫਲੀਟ ਟੇਕ ਕੇਅਰ ਕਰ ਰਿਹਾ ਸੀ ਕੰਪਨੀ ਦੀ ਐਂਡ ਉਦੋਂ ਮੈਂ ਦੇਖਦਾ ਸੀ ਕਿ ਜਿਹੜੇ ਓਨਰ ਓਪਰੇਟਰ ਸਾਡੇ ਕੋਲ ਆਉਂਦੇ ਸੀ ਜਦੋਂ ਉਹਨਾਂ ਦੀ ਪੇਮੈਂਟ ਦੇਖਣੀ ਕਿ ਕਿੰਨੇ ਚਿਰ ਦੀ ਹੈਗੀ ਆ ਤੇ ਉਹਨੂੰ ਜਦੋਂ ਕੈਲਕੂਲੇਟ ਕਰਨਾ ਤਾਂ ਵੀ ਉਹਨੂੰ ਪੁੱਛਣਾ ਵੀ ਤੈਨੂੰ ਇੰਟਰਸਟ ਰੇਟ ਕੀ ਲੱਗਿਆ ਉਹਨੇ ਦੱਸਣਾ ਕੁਛ ਹੋਰ ਤੇ ਨਿਕਲਦਾ ਕੁਛ ਹੋਰ ਹੁੰਦਾ ਸੀ ਐਂਡ ਜਦੋਂ ਉਹੀ ਬੇਚਾਰੇ ਓਨਰ ਓਪਰੇਟਰ ਫਾਈਨਲ ਟੈਕਸੀ ਆ ਤੇ ਉੱਥੇ ਜਾ ਕੇ ਅਕਾਊਂਟੈਂਟ ਕੋਲੇ ਬਹਿੰਦੇ ਸੀ ਅਕਾਊਂਟੈਂਟ ਵੀ ਸਰਪ੍ਰਾਈਜ਼ ਇਹੀ ਦਿੰਦਾ ਸੀ ਕਿ ਤੁਹਾਨੂੰ ਦੱਸਿਆ ਕੁਛ ਹੋਰ ਗਿਆ ਤੇ ਤੁਹਾਡਾ ਟੈਕਸ ਜਿਹੜਾ ਉਹ ਤੁਹਾਨੂੰ ਇੰਟਰਸਟ ਆ ਉਹ ਚਾਰਜ ਹੋਰ ਕੀਤਾ ਗਿਆ ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਅਸੀਂ 3 ਸਾਲ ਪਹਿਲਾਂ ਤੋਂ ਇਹ ਕੰਮ ਦੇ ਵਿੱਚ ਮੈਂ ਆਇਆ ਸੀ ਆਹ 4th ਚੱਲਦਾ ਹੈਗਾ ਜੀ ਐਂਡ ਉਹਦੀ ਵਜ੍ਹਾ ਇਹੀ ਸੀ ਕਿ ਓਨੈਸਟ ਐਂਡ ਟਰਾਂਸਪੇਰੈਂਟ ਸਰਵਿਸ ਅਸੀਂ ਕਿਸੇ ਨੂੰ ਵੀ ਪੇਮੈਂਟ ਬੀਟ ਕਰਨ ਦਾ ਨਹੀਂ ਕਹਿੰਦੇ ਕਿ ਤੁਸੀਂ ਜਿੱਥੋਂ ਮਰਜ਼ੀ ਲੋਨ ਕਰਵਾ ਲਿਆ ਉਸ ਤੇ ਬਾਅਦ ਚ ਸਾਡੇ ਕੋਲ ਆ ਜਾਓ ਅਸੀਂ ਤੁਹਾਡੀ ਪੇਮੈਂਟ ਬੀਟ ਕਰਾਂਗੇ ਮੈਂ ਹਮੇਸ਼ਾ ਕਹਿਣਾ ਕਿ ਮੈਂ ਤੁਹਾਡੀ ਪੇਮੈਂਟ ਇਹੋ ਜਿਹੀ ਬਣਾਵਾਂਗਾ ਜਿਹਨੂੰ ਮਾਰਕੀਟ 'ਚ ਕੋਈ ਬੀਟ ਨਹੀਂ ਕਰਦਾ ਰੀਜ਼ਨ ਬੀਇੰਗ ਓਨੈਸਟ ਹੋਏਗਾ ਮੈਂ ਕਿੰਨਾ ਕਮਿਸ਼ਨ ਲੈ ਰਿਹਾ ਅਪ ਫਰੰਟ ਕਲਾਇੰਟ ਨੂੰ ਪਤਾ ਹੋਏਗਾ ਉਹਨੂੰ ਟੋਟਲ ਕੋਸਟ ਕਿੰਨੀ ਪੈ ਰਹੀ ਆ ਉਹਨੂੰ ਅਪ ਫਰੰਟ ਪਤਾ ਹੋਏਗਾ ਸੋ ਉਸ ਤੋਂ ਬਾਅਦ ਉਹਦਾ ਦਿਮਾਗ ਆ ਜਿਹੜਾ ਉਹ ਮੈਨੀਪੂਲੇਟਿਵ ਨਹੀਂ ਕੀਤਾ ਜਾਏਗਾ ਸੋ ਕਲੀਅਰ ਕੱਟ ਜਿਹੜੀ ਵੀ ਆ ਇਨਫੋਰਮੇਸ਼ਨ ਦੇ ਕੇ ਜਿਹੜੀ ਆ ਉਹ ਡੀਲ ਕੀਤੀ ਜਾਂਦੀ ਆ ਦੂਸਰੀ ਗੱਲਬਾਤ ਸਾਹਿਬ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਮਾਰਕੀਟ 'ਚ ਕਿਹਾ ਜਾਂਦਾ ਕਿ ਤੁਸੀਂ ਸਾਰੇ ਥਾਂ ਤੋਂ ਆਪਦਾ ਲੋਨ ਰਿਫਿਊਜ਼ ਕਰਵਾ ਕੇ ਫਿਰ ਸਾਡੇ ਕੋਲ ਆ ਜਾਓ
ਜੀ
ਇਹਦਾ ਮਤਲਬ ਕਿ ਤੁਸੀਂ ਸਾਰੇ ਦਰਵਾਜ਼ੇ ਬੰਦ ਕਰਕੇ ਸਾਡੇ ਕੋਲ ਆਓ ਹੁਣ ਅਸੀਂ ਆਪਣੀ ਮਰਜ਼ੀ ਦਾ ਕੰਮ ਕਰਾਂਗੇ ਮੈਂ ਇਸ ਦੇ ਉਲਟ ਚੱਲਦਾ ਕਿ ਤੁਸੀਂ ਪਹਿਲਾਂ ਮੇਰੇ ਕੋਲ ਆ ਜਾਓ ਮੈਂ ਤੁਹਾਡੀ ਐਪਲੀਕੇਸ਼ਨ ਕਿਤੇ ਸਬਮਿਟ ਨਹੀਂ ਕਰਨੀ ਆਪ ਅੰਡਰਰਾਈਟ ਕਰਨੀ ਆ ਆਪ ਦੇਖਣਾ ਕਿ ਤੁਸੀਂ ਲੋਨ ਲੈਣ ਦੇ ਕਾਬਲ ਹੋ ਜੇ ਕਾਬਲ ਹੋ ਤਾਂ ਤੁਹਾਨੂੰ ਕਿਸ ਇੰਟਰਸਟ ਰੇਟ ਕਿਸ ਪੇਮੈਂਟ ਪਲਾਨ ਦੇ ਅੰਡਰ ਲੋਨ ਮਿਲ ਸਕਦਾ ਤੁਹਾਡੀ ਅਪਰੋਕਸੀਮੇਟ ਪੇਮੈਂਟ ਕਿੰਨੀ ਬਣ ਸਕਦੀ ਹੈ ਜੇ ਤੁਹਾਨੂੰ ਉਹਦੇ 'ਚ ਲੱਗਦਾ ਕੋਨਫੀਡੈਂਸ ਕਿ ਹਾਂ ਮੈਂ ਇੰਨੀ ਕੁ ਪੇਮੈਂਟ ਅਫੋਰਡ ਕਰ ਸਕਦਾ ਐਂਡ ਮੈਂ ਇਹਦੇ ਹਿਸਾਬ ਨਾਲ ਚੱਲ ਸਕਦਾ ਫਿਰ ਮੈਂ ਉਹ ਸਬਮਿਟ ਕਰਦਾ ਐਂਡ ਮੇਰਾ ਸਕਸੈਸ ਰੇਟ 100% ਆ ਜੀ ਅੱਜ ਤੱਕ ਦੀ ਇੱਕ ਵੀ ਐਪਲੀਕੇਸ਼ਨ ਜਿਹੜੀ ਇੱਕ ਵਾਰੀ ਲੈਂਡਰ ਨੂੰ ਸੈਂਡ ਕਰਤੀ ਉਹ ਕਦੇ ਰਿਫਿਊਜ਼ ਹੋ ਕੇ ਵਾਪਸ ਨਹੀਂ ਆਈ ਹੈਗੀ ਉਹਦਾ ਰੀਜ਼ਨ ਇਹੀ ਆ ਕਿ ਮੈਂ ਤੁਹਾਡਾ ਕ੍ਰੈਡਿਟ ਪੁੱਲ ਕਰਕੇ ਥਾਂ ਥਾਂ ਤੇ ਭੇਜ ਕੇ ਖਰਾਬ ਨਹੀਂ ਕਰਦਾ ਆ ਲੁੱਕ ਇਨ ਟੂ ਇਟ ਪਰਸਨਲੀ ਅੰਡਰਰਾਈਟ ਕਰਕੇ ਡੀਲ ਦੇਖ ਕੇ ਫਿਰ ਤੁਹਾਨੂੰ ਦੱਸ ਦਈਦਾ ਕਿ ਹਾਂਜੀ ਤੁਹਾਡਾ ਲੋਨ ਹੋ ਸਕਦਾ ਨਹੀਂ ਹੋ ਸਕਦਾ ਤਾਂ ਕਿ ਤੁਹਾਨੂੰ ਕਦੇ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ
ਜੀ ਸੋ ਬੜੀ ਮਿਹਰਬਾਨੀ ਕੀ ਆਪਣਾ ਨੰਬਰ ਦੇ ਦਿਓ ਪਲੀਜ਼
ਹਾਂਜੀ ਬਿਲਕੁਲ ਜਿਹੜੇ ਮੇਰੇ ਵੀਰ ਭੈਣ ਸੁਣ ਰਹੇ ਨੇ ਜੀ ਉਹਨਾਂ ਨੂੰ ਜਦੋਂ ਕਦੇ ਵੀ ਟਰੱਕ ਟ੍ਰੇਲਰ ਦੀ ਲੋਨ ਦੀ ਲੋੜ ਹੈ ਜਾਂ ਉਹਨਾਂ ਨੇ ਟਰੱਕ ਖਰੀਦਣਾ ਖਰੀਦਣ ਤੋਂ ਪਹਿਲਾਂ ਮੈਨੂੰ ਫੋਨ ਕਰ ਲਓ ਕਿਉਂਕਿ ਡੀਲਰ ਦੇ ਨਾਲ ਵੀ ਮੇਰੇ ਲਿੰਕ ਇਸ ਤਰ੍ਹਾਂ ਦਿੰਦੇ ਮੈਂ ਉਹਨਾਂ ਨੂੰ ਕੋਈ ਕਮਿਸ਼ਨ ਨਹੀਂ ਲੈਂਦਾ ਉਹਨਾਂ ਨੂੰ ਕਹਿੰਦਾ ਕਿ ਮੇਰੇ ਕਸਟਮਰ ਜਿਹੜੇ ਆ ਰਹੇ ਨੇ ਪਲੀਜ਼ ਉਹਨਾਂ ਨੂੰ ਬੈਨੀਫਿਟ ਦਿਓ ਉਹਨਾਂ ਨੂੰ ਬੈਸਟ ਪ੍ਰਾਈਸ ਦਿਓ ਤੇ ਵਧੀਆ ਟਰੱਕ ਦਿਓ
ਜੀ
ਸੋ ਨੰਬਰ 905-586-7000 905-586-7000 ਇਸ ਨੰਬਰ ਤੇ ਕਿਸੇ ਵੀ ਸਮੇਂ ਕਾਲ ਕੀਤੀ ਜਾ ਸਕਦੀ ਹੈ
ਥੈਂਕ ਯੂ ਧੰਨਵਾਦ ਜੀ
ਥੈਂਕ ਯੂ ਜੀ
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਤੱਕ ਨੰਬਰ ਇਹਨਾਂ 905-586-2000 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਟੈਕਸ ਪਲੇਟ ਤਾਂ ਮੈਂ ਨੰਬਰ ਦੇਣਾ ਚਾਹਾਂਗਾ 905-621-4100 ਤੁਸੀਂ ਆਪਣੇ ਘਰ ਦੇ ਵਿੱਚ ਸਕਿਉਰਟੀ ਕੈਮਰਾਜ਼ ਲਗਵਾਉਣਾ ਚਾਹੁੰਦੇ ਹੋ ਅਤੇ ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਨੂੰ ਸੁਰੱਖਿਅਤ ਕਰਨ ਦੇ ਲਈ ਉਸ ਦੇ ਉੱਤੇ ਸਕਿਉਰਟੀ ਕੈਮਰਾਜ਼ ਲਗਵਾਉਣੇ ਆ ਤਾਂ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ ਟੈਕਸ ਸਪਿਰਿਟਸ ਨੂੰ ਟੈਕਸ ਸਪਿਰਿਟਸ ਦਾ ਨੰਬਰ ਹੈ 905-621-4100 905-621-4100 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਔਰ ਸਪੈਸ਼ਲਾਈਜ਼ ਕਰਦੇ ਨੇ ਐਨਾਲੋਗ ਐਂਡ ਆਈ ਪੀ ਸਕਿਉਰਟੀ ਕੈਮਰਾਜ਼ ਇੰਸਟਾਲੇਸ਼ਨ ਐਂਡ ਮੇਨਟੇਨੈਂਸ ਐਂਡ ਅਪਗ੍ਰੇਡ ਦੇ ਲਈ ਵੀਡੀਓ ਡੋਰ ਬੈਲਸ ਇੰਸਟਾਲ ਕਰਵਾਉਣੀ ਹੈ ਜਾਂ ਫਿਰ ਵੱਡੇ ਟੀ ਵੀ ਤੁਸੀਂ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਕਾਲ ਕਰ ਲਓ 905-621-4100 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਡੀ ਟੀ ਕਾਂਡੋਜ਼ ਨੇ ਕੁਛ ਨਵੀਆਂ ਯੂਨਿਟਸ ਰਿਲੀਜ਼ ਕੀਤੀਆਂ ਨੇ ਕੁਛ ਬਿਲਡਿੰਗ ਦੇ ਵਿੱਚ ਇਹਨਾਂ ਨੇ ਯੂਨਿਟਸ ਦਾ ਵਾਧਾ ਕੀਤਾ ਫਲੋਰਸ ਦੇ ਵਿੱਚ ਵਾਧਾ ਕੀਤਾ ਉਹਦੇ ਲਈ ਅਗਰ ਤੁਸੀਂ ਡੀ ਟੀ ਕੇ ਕਾਂਡੋ ਦੇ ਵਿੱਚ ਯੂਨਿਟ ਪਹਿਲਾਂ ਬੁੱਕ ਕਰਵਾਉਣੀ ਚਾਹੁੰਦੇ ਸੀ ਤਾਂ ਤੁਹਾਨੂੰ ਨਹੀਂ ਮਿਲੇਗੀ ਤਾਂ ਹੁਣ ਤੁਸੀਂ ਇਸ ਦੇ ਵਿੱਚ ਬੁੱਕ ਕਰਵਾ ਸਕਦੇ ਹੋ ਕਾਲ ਕਰ ਸਕਦੇ ਹੋ ਹਰਦੀਪ ਗਰੇਵਾਲ ਨੂੰ 416-877-6464 416-877-6464 ਇਹ ਕਾਂਡੋ ਪ੍ਰੋਜੈਕਟ ਹੈ ਜਿਹੜਾ ਕਿਚਨਰ ਦੇ ਵਿੱਚ ਹੈ ਬਿਲਕੁਲ ਗੂਗਲ ਦੇ ਹੈੱਡ ਆਫਿਸ ਦੇ ਲਾਗੇ ਸੋ ਤੁਸੀਂ ਕਾਲ ਕਰ ਲਵੋ ਹਰਦੀਪ ਗਰੇਵਾਲ ਨੂੰ 416-877-6464 ਔਰ ਮੈਂ ਬੜੀ ਜਲਦੀ ਹਰਦੀਪ ਗਰੇਵਾਲ ਦੇ ਨਾਲ ਵੀ ਗੱਲਬਾਤ ਕਰਾਂਗਾ ਕਿ ਕਿਹੜੀਆਂ ਯੂਨਿਟਸ ਇਸ ਸਮੇਂ ਅਵੇਲੇਬਲ ਨੇ ਕੀ ਪ੍ਰਾਈਸ ਇਸ ਸਮੇਂ ਚੱਲ ਰਿਹਾ ਵਾ ਸੋ ਕਿਚਨਰ ਦੇ ਵਿੱਚ ਕਾਂਡੋ ਅਪਾਰਟਮੈਂਟ ਬੁੱਕ ਕਰਾਉਣ ਦਾ ਵਧੀਆ ਮੌਕਾ ਹੈ ਸੋ 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ 416-624-8351 416-624-8351 ਦੇ ਉੱਤੇ ਤੁਸੀਂ ਇਸ ਸਮੇਂ ਕਾਲ ਕਰਨੀ ਹੈ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 416-624-8351 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਟਰੱਕ ਦੇ ਟਾਇਰ ਪਾਉਣ ਦੇ ਲਈ ਟਰੱਕ ਦੀ ਰਿਪੇਅਰ ਕਰਾਉਣ ਦੇ ਲਈ ਟਰੱਕ ਦਾ ਤੁਸੀਂ ਕੋਈ ਵੀ ਕੰਮ ਕਰਵਾਉਣਾ ਤਾਂ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਤੁਹਾਡੀ ਸੇਵਾ 'ਚ ਹਾਜ਼ਰ ਹੈ ਪੈਸੇ ਭੇਜਣਾ ਚਾਹੁੰਦੇ ਹੋ ਪੰਜਾਬ ਜਾਂ ਫਿਰ ਕਿਸੇ ਦੁਨੀਆ ਦੇ ਹੋਰ ਦੇਸ਼ ਦੇ ਵਿੱਚ ਪਾਕਿਸਤਾਨ ਤਾਂ ਜ਼ੂਮ XOOM ਇਹ ਤੁਸੀਂ ਐਪ ਡਾਊਨਲੋਡ ਕਰ ਲਵੋ ਔਰ ਬਿਲਕੁਲ ਸੇਫ ਅਤੇ ਸੁਰੱਖਿਅਤ ਤੁਹਾਡੇ ਪੈਸੇ ਤੁਹਾਡੇ ਪਿਆਰਾਂ ਤੱਕ ਰਾਈਟ ਵੇ ਪਹੁੰਚਦੇ ਹੋ ਜਾਣਗੇ। ਤੁਸੀਂ ਜ਼ੂਮ XOOM ਇਹ ਤੁਸੀਂ ਡਾਊਨਲੋਡ ਕਰੋ ਆਪਣੇ ਐਪ ਦੇ ਉੱਤੇ, ਆਪਣੇ ਫੋਨ ਦੇ ਉੱਤੇ ਇਹ ਐਪ ਡਾਊਨਲੋਡ ਕਰੋ ਔਰ ਤੁਸੀਂ ਇਸ ਸਮੇਂ ਇਸਨੂੰ ਐਪ ਕਰ ਐਪ ਨੂੰ ਡਾਊਨਲੋਡ ਕਰਕੇ ਝੱਟ ਆਪਣੇ ਪਿਆਰਾਂ ਤੱਕ ਪੈਸੇ ਪਹੁੰਚਦੇ ਕਰ ਸਕਦੇ ਹੋ। ਔਰ ਮੇਰੇ ਨਾਲ ਸੀਮਾ ਬਿਆਨਾ ਜੀ ਨੇ, ਉਸ ਤੋਂ ਬਾਅਦ ਗੈਰੀ ਪੌੜਾ ਜੀ, ਗੁਰਚਰਨ ਪੌੜਾ ਜੀ ਸਾਡੇ ਨਾਲ ਗੱਲਬਾਤ ਕਰਨਗੇ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ, ਪਹਿਲੇ ਤਾਂ ਤੁਹਾਨੂੰ ਸਵਾਗਤ ਹੈ ਵਾਪਿਸ ਕੈਨੇਡਾ ਵਾਪਿਸ ਆਉਣ ਤੇ। ਆਈ ਹੋਪ ਯੋਰ ਟ੍ਰਿਪ ਵਾਸ ਵੈਰੀ ਨਾਈਸ ਔਰ ਤੁਸੀਂ ਇੱਕ ਅੱਛੀ ਫੇਰੀ ਤੇ ਗਏ ਸੀ, ਬਹੁਤ ਅੱਛੀ ਵਾਲੀ ਤੇ।
ਬਹੁਤ ਵਧੀਆ ਰਿਹਾ ਜੀ ਸਾਰਾ ਕੁਛ, ਬੜਭਾਗਾ ਸਮਝਦਾ ਆਪਣੇ ਆਪ ਨੂੰ ਜਿਹੜੀ ਇੰਨੀਆਂ ਇਤਿਹਾਸਿਕ ਥਾਵਾਂ ਦੇ ਉੱਤੇ ਔਰ ਇਤਿਹਾਸਿਕ ਇਹ ਜਿਹੜੀ ਸਮਾਂ ਸੀਗਾ ਉਹਦੇ ਉਹਦਾ ਪਾਰਟ ਬਣੇ।
ਬਿਲਕੁਲ, ਐਨਵੀ ਕਰਦੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਕਿ ਆਈ ਵਿਸ਼ ਕਿ ਵੀ ਕੁਡ ਡੂ ਦੈਟ ਟੂ, ਪਰ ਜਿਹੜੀ ਕਿਸਮਤ ਚ ਹੁੰਦਾ ਜਾਣਾ ਉਹਨੇ ਹੀ ਹੁੰਦਾ ਤੇ ਇਸ ਕਰਕੇ ਪਹੁੰਚਣਾ ਉੱਥੇ ਹੀ ਹੁੰਦਾ ਤੇ ਗੁੱਡ ਲੱਕ ਟੂ ਯੂ, ਬਹੁਤ ਅੱਛੀ ਗੱਲ ਹੋ ਗਈ। ਔਰ ਜਿੱਥੋਂ ਤੱਕ ਇਮੀਗ੍ਰੇਸ਼ਨ ਦਾ ਸਵਾਲ ਹੈ, ਅੱਜ ਤੁਹਾਨੂੰ ਪਤਾ ਹੈ ਕਿ ਅੱਜ ਮਿਨਿਸਟਰੀ ਸਵਰਨ ਇਨ ਹੋਏਗੀ ਬਣੇਗੀ ਉੱਥੋਂ ਪਤਾ ਚੱਲੇਗਾ ਕਿ ਟ੍ਰੈਂਡ ਕਿਸ ਤਰਫ ਜਾ ਰਿਹਾ ਇਮੀਗ੍ਰੇਸ਼ਨ ਦਾ। ਸੋ ਕੋਈ ਗ੍ਰੇਟ ਹੋਪਸ ਤਾਂ ਹੈ ਨਹੀਂ ਕਿਉਂਕਿ ਪਾਰਟੀ ਦੀ ਪਾਲਿਸੀ ਤਾਂ ਸੇਮ ਹੀ ਰਹਿੰਦੀ ਹੈ ਚਾਹੇ ਮਿਨਿਸਟਰ ਬਦਲਦੇ ਰਹਿਣ। ਸਮਟਾਈਮਸ ਸਮ ਮਿਨਿਸਟਰਸ ਆਰ ਵੈਰੀ ਅਗਰੈਸਿਵ ਔਰ ਉਹਨਾਂ ਨੂੰ ਹੁੰਦਾ ਕਿ ਚੇਂਜਸ ਲਿਆਉਣਾ ਮੰਗਦੇ ਹੈ।
ਅਰੇ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਦੁਆਰੇ ਕੋਈ ਗੱਲ ਕਿਸੇ ਪਾਸੋਂ ਆਈ ਨਹੀਂ ਕਿ ਉਹਨਾਂ ਨੂੰ ਤਬਦੀਲ ਕੀਤਾ ਜਾਣਾ ਜਾਂ ਨਹੀਂ ਕੀਤਾ ਜਾਣਾ। ਇੱਕ ਦੋ ਜ਼ਰੂਰ ਜਿਹੜੇ ਹੋਰ ਮਿਨਿਸਟਰਾਂ ਦੇ ਚੇਂਜਸ ਦੀਆਂ ਗੱਲਾਂ ਆਈਆਂ ਨੇ ਉਹ ਸਾਹਮਣੇ ਜ਼ਰੂਰ ਆ ਗਈਆਂ, ਪਰ ਹਾਲੇ ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਬਾਰੇ ਕੋਈ ਚਰਚਾ ਕਿਸੇ ਪਾਸੇ ਨਹੀਂ?
ਹਾਂਜੀ ਬਿਲਕੁਲ ਵੀ ਨਹੀਂ, ਉਹ ਤਾਂ ਮੈਨੂੰ ਐਂਡ ਆਈ ਐਮ ਹੋਪਿੰਗ ਅਗੇਂਸਟ ਹੋਪ ਕਿ ਕੋਈ ਚੇਂਜਸ ਆਉਣੇ ਵੀ ਚਾਹੀਦੇ ਕਿਉਂਕਿ ਜਦੋਂ ਸਿਸਟਮ ਪਤਾ ਕਿ ਹਾਲੇ ਤੱਕ ਕੋਈ ਐਸੀ ਗ੍ਰੇਟ ਉਹਦੇ 'ਚ ਜਿਹੜੀ ਡਿਵੈਲਪਮੈਂਟ ਹੋਈ ਨਹੀਂ ਸੀਗੀ ਉਸ ਡਿਊਰੇਸ਼ਨ ਦੇ ਵਿੱਚ, ਤਾਂ ਇਟਸ ਬੈਟਰ ਕਿ ਕੋਈ ਚੇਂਜ ਜ਼ਰੂਰ ਲੈ ਕੇ ਆਉਣਾ ਚਾਹੀਦਾ। ਬਾਕੀ ਗਵਰਨਮੈਂਟ ਦੀ ਆਪਣੀ ਮਰਜ਼ੀ ਹੁੰਦੀ ਹੈ ਜਗਦੀਸ਼ ਜੀ ਕਿ ਪ੍ਰਾਈਮ ਮਿਨਿਸਟਰ ਦੀ ਮਰਜ਼ੀ ਹੈ ਕਿ ਉਹਨੇ ਆਪਣੀ ਟੀਮ ਨੂੰ ਕਿਸ ਤਰੀਕੇ ਨਾਲ ਚੁਣਨਾ ਐਂਡ ਵੀ ਆਲ ਆਰ ਦੇਅਰ ਟੂ ਸੀ ਦੈਟ ਕਿ ਅਸੀਂ ਡੈਮੋਕ੍ਰੇਟਿਕ ਕੰਟਰੀ 'ਚ ਰਹਿੰਦੇ ਹਾਂ ਤਾਂ ਜੋ ਵੀ ਉਹਨਾਂ ਦੀ ਮੈਂਡੇਟ ਦੇ ਹਿਸਾਬ ਨਾਲ ਜਿਹੜੇ ਸਾਹਮਣੇ ਆਏ ਹੈ ਜਿਨ੍ਹਾਂ ਨੇ ਵੀ ਉਹਨਾਂ ਨੇ ਜਿਨ੍ਹਾਂ ਨੂੰ ਵੀ ਬਣਾਇਆ ਵੀ ਹੈਵ ਟੂ ਐਕਸੈਪਟ ਇਟ। ਪਰ ਆਈ ਹੋਪ ਕਿ ਹੋਰ ਕੁਛ ਕਰਨ ਨਾ ਕਰਨ ਪੇਰੈਂਟਸ ਦੀ ਜਿਹੜੀ ਸਪੋਂਸਰਸ਼ਿਪ ਹੈ ਉਹਦੇ 'ਚ ਚੇਂਜਿਸ ਜ਼ਰੂਰ ਲੈ ਕੇ ਆਉਣ, ਵਿਚ ਇਜ਼ ਮਾਈ ਬਿਗ ਹੋਪ ਕਿ ਆਏਗਾ ਵੀ ਕਿਉਂਕਿ ਰੀਜ਼ਨ ਉਹਦਾ ਮੇਰਾ ਬੜਾ ਸਟਰੋਂਗ ਹੈਗਾ। ਮੇਰੀ ਇੰਟਰਪ੍ਰੀਟੇਸ਼ਨ ਜਿਹੜੀ ਹੈਗੀ ਉਹ ਇਹ ਹੈਗੀ ਜੋ ਕਿ ਪਿਛਲੀ ਵਾਰੀ ਕਾਫੀ ਲੋਕ ਕੋਰਟ ਵਿੱਚ ਚਲੇ ਗਏ ਸੀ ਔਰ ਕੋਰਟ 'ਚ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਐਕਸੈਪਟ ਵੀ ਕਰ ਲਿਆ ਉਹਨਾਂ ਨੂੰ ਕਿ ਹਾਂ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨ ਅਸੀਂ ਪ੍ਰੋਸੈਸ ਕਰ ਦਾਂਗੇ ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਿਆ ਡਿਊ ਟੂ ਦੇਅਰ ਜੋ ਵੀ ਉਹਨਾਂ ਦੇ ਰੀਜ਼ਨ ਸੀਗੇ। ਤਾਂ ਓਬਵੀਅਸਲੀ ਕਿ ਅਗਰ 70 ਬੰਦੇ 75 ਬੰਦਿਆਂ ਨੂੰ ਉਹਨਾਂ ਨੇ ਐਕਸੈਪਟ ਕੀਤਾ ਤਾਂ ਇਟ ਬਿਕਮਸ ਕਾਇੰਡ ਆਫ ਡਿਸੀਜ਼ਨ ਕਿ ਹਾਂ ਅਗਲੀ ਵਾਰੀ ਜਿਹੜਾ ਹੈਗਾ ਇਹਦੇ ਵਿੱਚ ਚੇਂਜ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਐਸੇ ਹੈ, ਨਹੀਂ ਤਾਂ ਅਗਲੀ ਵਾਰੀ ਤਾਂ ਹਜ਼ਾਰਾਂ ਲੋਕ ਚਲੇ ਜਾਣਗੇ ਕੋਰਟ ਦੇ ਵਿੱਚ, ਫਿਰ ਕਿਹਨੂੰ ਕਿਹਨੂੰ ਐਕਸੈਪਟ ਕਰਦੇ ਰਹਿਣਗੇ। ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਇਹਦੇ ਵਿੱਚ ਚੇਂਜ ਜ਼ਰੂਰ ਆਏਗਾ ਔਰ ਉਹ ਹੋਣਾ ਵੀ ਨਹੀਂ ਚਾਹੀਦਾ ਜੋ ਹੋਇਆ ਸੀਗਾ ਕਿਉਂਕਿ ਬਹੁਤ 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 ਡਿਸਅਪੋਇੰਟਮੈਂਟ ਕ੍ਰੀਏਟ ਹੋਈ ਸੀਗੀ ਇਸ ਵਜ੍ਹਾ ਤੋਂ। ਔਰ ਇਸ ਕਰਕੇ ਮੇਰਾ ਆਪਣੀ ਉਮੀਦ ਇਹ ਹੈ ਕਿ ਇਹਨਾਂ ਨੂੰ ਚੇਂਜ ਕਰਨ, ਪਰ ਇਨ ਦਾ ਮੀਨ ਟਾਈਮ also they should they must do something about express entry too kyunki no doubt ki jadiyan provincial governments hagiyan baaki provinces hai bahut zyada unhone ide vich participate karna shuru karta aur kafi bachyan nu ode vich mauka mil raha par jo reports hun aa rahiyan hagiyan jadiyan atlantic program banaya ki nova scotia no newfoundland pei there are no jobs to bachche jaan bhi kithe agar utthe employer hi hai ni to bachche kinu ja ke ਅਪਰੋਚ ਕਰਨਗੇ ਉਹਦੇ ਵਾਸਤੇ ਤੇ ਕਿੱਥੇ ਜੋਬਸ ਲੈਣਗੇ। ਸੋ ਆਈ ਵੈਨ ਆਈ ਲੁੱਕ ਐਟ ਦ ਲਿਸਟ ਕਿ 27 ਪੇਜਾਂ ਦੀ ਲਿਸਟ ਤਾਂ ਨਿਕਲ ਆਉਂਦੀ ਹੈ ਪਰ ਰਿਪੋਰਟ ਸਹੀ ਹੈ ਕਿ ਕੋਈ ਜੋਬਸ ਨਹੀਂ ਹੈਗੀਆਂ ਉਹਨਾਂ ਕੋਲ। ਸੋ ਇਸ ਕਰਕੇ ਕਰਕੇ ਦੇ ਹੈਵ ਟੂ ਰੀਵਿਜ਼ਿਟ ਦੀਸ ਪ੍ਰੋਗਰਾਮਸ ਐਜ਼ ਵੈਲ, ਕਿਉਂਕਿ ਲੱਖਾਂ ਬੱਚੇ ਇੱਥੇ ਪਹੁੰਚ ਚੁੱਕੇ ਹੈ ਜਿਨ੍ਹਾਂ ਦਾ ਫਿਊਚਰ ਇਸ ਟਾਈਮ ਬਹੁਤ ਡਾਰਕ ਹੈ. ਔਰ ਮੈਂ ਤਾਂ ਹਮੇਸ਼ਾ, ਮੇਰੀ ਸੁਜੈਸ਼ਨ ਇਹ ਹੁੰਦੀ ਕਿ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ, ਕਦੀ ਕੈਸ਼ 'ਤੇ ਕੰਮ ਨਾ ਕਰੋ, ਪ੍ਰਮੋਸ਼ਨਸ ਵੱਲ ਵਧੋ ਤਾਂ ਕਿ ਤੁਸੀਂ ਨੌਕ ਬੀ ਦੀ ਪੋਜੀਸ਼ਨ 'ਤੇ ਪਹੁੰਚ ਸਕੋ. ਵਾਂਸ ਯੂ ਰੀਚ ਦਾ ਪੋਜੀਸ਼ਨ ਐਂਡ ਯੂ ਹੈਵ ਵਰਕ, ਯੂ ਮਸਟ ਡੂ ਸਮਥਿੰਗ ਕਿ ਜਿਹਦੇ ਨਾਲ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਰਟ ਕਰੇ. ਔਰ ਤੁਸੀਂ LMIA ਜਾਂ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ, ਅਗਰ ਉਹ ਵੀ ਮਾਰਚ ਦਾ ਬੰਦ ਹੈ ਹਾਲੇ ਤੱਕ ਓਨਟੇਰੀਓ ਦਾ, ਉਹ ਵੀ ਨਹੀਂ ਖੁੱਲ੍ਹਾ. ਸੋ ਆਈ ਡੋਂਟ ਨੋ ਵਟ ਫਿਊਚਰ ਦੇ ਹੋਲਡ ਫੋਰ ਦੀਸ ਕਿਡਸ, ਪਰ ਜੋ ਵੀ ਹੋਏ ਅੱਛਾ ਹੋਵੇ. ਸਾਲ ਖਤਮ ਹੋ ਗਿਆ, ਨਵਾਂ ਸਾਲ ਚੜ੍ਹਨ ਵਾਲਾ ਹੈ. ਆਈ ਹੋਪ ਕਿ ਨਿਊ ਈਅਰ ਬ੍ਰਿੰਗਸ ਨਿਊ ਬਿਗਨਿੰਗਸ ਫੋਰ ਐਵਰੀਵਨ.
ਸੋ ਨੰਬਰ ਦੇ ਦਿਓ ਆਪਣਾ ਸੀਮਾ ਜੀ.
905-452-0000 ਮੇਰਾ ਨੰਬਰ ਹੈ, 905-452-0000. ਡਿਕਸੀ ਐਂਡ ਸਟੀਲ ਚ ਬਰੈਂਪਟਨ ਚ ਇੱਕੋ ਇੱਕ ਆਫਿਸ ਹੈ, ਮੈਕਰੋ ਗਲੋਬਲ ਟ੍ਰੇਡਮਾਰਕ ਨੇਮ ਹੈ ਇੱਥੇ ਕੈਨੇਡਾ ਦੇ ਅੰਦਰ. ਸੋ ਇਸੀ ਆਫਿਸ ਦੇ ਵਿੱਚ ਹੀ ਅਸੀਂ ਬੈਠਦੇ ਹਾਂ, ਡਿਕਸੀ ਐਂਡ ਸਟੀਲ ਤੇ 180 ਵਿਲਕਿਨਸਨ ਰੋਡ ਤੇ. 905-452-0000 ਇਸ ਮਾਈ ਨੰਬਰ.
ਥੈਂਕ ਯੂ, ਧੰਨਵਾਦ ਜੀ. ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ, ਸੋ ਆਓ ਫਿਰ ਇਸ ਸਮੇਂ ਮੈਂ ਤੁਹਾਡੀ ਥੋੜ੍ਹੀ ਜਿਹੀ ਗੱਲਬਾਤ ਕਰਵਾਉਣਾ ਹੈ. ਸਾਡੇ ਮੇਰੇ ਬੌਸ ਨੇ ਔਰ ਸਾਡੇ ਬ੍ਰੋਕਰ ਆਫ ਰੈਕਰਡ ਨੇ ਸੈਂਚੀ 21 ਪ੍ਰੈਜ਼ੀਡੈਂਟ ਰਿਐਲਟੀ ਤੋਂ ਗੈਰੀ ਪੌੜਾ ਜੀ ਔਰ ਗੁਰਚਰਨ ਪੌੜਾ ਜੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ. ਇਮੀਡੀਏਟ ਪਾਸਟ ਪ੍ਰੈਜ਼ੀਡੈਂਟ ਨੇ ਟ੍ਰੈਪ ਦੇ, ਔਰ ਇਹ ਜੋ ਵੱਡੀ ਰਾਹਤ ਇਸ ਸਮੇਂ ਦਿੱਤੀ ਜਾ ਰਹੀ ਹੈ, ਜਿਹਦੇ ਲਈ ਬਿੱਲ ਪੇਸ਼ ਕੀਤਾ ਗਿਆ, ਉਹਦੇ ਬਾਰੇ 'ਚ ਇਹ ਕੀ ਸੋਚਦੇ ਨੇ? ਬਿਲ ਪੇਸ਼ ਕੀਤਾ ਗਿਆ, ਕੀ ਤੁਹਾਡਾ ਇਸ ਦੇ ਬਾਰੇ ਚ ਓਪੀਨੀਅਨ ਹੈ? ਹਾਊ ਯੂ ਟੇਕ ਇਟ? ਕਿੰਨੀ ਸਟਰਗਲ ਕਰਨੀ ਪਈ ਇਸ ਦੇ ਬਾਰੇ ਚ?
ਜਗਦੀਪ ਜੀ, ਇਹਦੇ ਚ ਕਾਫੀ ਸਟਰਗਲ ਹੋਈ ਵੀ ਆ, ਤੇ ਨਾਲ ਦੀ ਨਾਲ ਇਹ ਕੱਲਾ ਹੀ ਸਿਰਫ ਪਰਸਨਲ ਇਨਕਾਰਪੋਰੇਸ਼ਨ ਨਹੀਂ, ਵਿੱਚ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਮੇਰੇ ਹਿਸਾਬ ਨਾਲ ਕੰਜ਼ਿਊਮਰ ਵਾਸਤੇ ਤੇ ਰੀਅਲਟਰਸ ਵਾਸਤੇ ਜਿਹੜੀਆਂ ਉਹ ਇੰਟਰੋਡਿਊਸ ਕੀਤੀਆਂ ਗਈਆਂ. ਟਰੱਸਟ ਇਨ ਰੀਅਲ ਅਸਟੇਟ ਐਕਟ ਜਿਹੜਾ ਇਹ ਇੰਟਰੋਡਿਊਸ ਕੀਤਾ ਗਿਆ, ਔਰ ਤਕਰੀਬਨ 20 ਸਾਲ ਪਹਿਲਾਂ ਵੀਬਾ 2002 ਜਿਹੜਾ ਇੰਪਲੀਮੈਂਟ ਹੋਇਆ ਸੀ, ਤੇ ਓਵਰਆਲ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਚੇਂਜਸ ਹੋ ਗਈਆਂ ਰੀਅਲ ਅਸਟੇਟ ਮਾਰਕੀਟ ਦੇ ਵਿੱਚ. ਮਾਡਰਨਾਈਜੇਸ਼ਨ ਬਹੁਤ ਜ਼ਰੂਰੀ ਸੀ. ਸੋ ਟੋਰਾਂਟੋ ਰੀਅਲ ਅਸਟੇਟ ਬੋਰਡ ਤੇ ਅੰਟਾਰੀਓ ਰੀਅਲ ਅਸਟੇਟ ਐਸੋਸੀਏਸ਼ਨ ਤੇ ਜਿੰਨੀਆਂ ਵੀ ਹੋਰ ਆਰਗਨਾਈਜੇਸ਼ਨ ਹੈਗੀਆਂ ਅੰਟਾਰੀਓ ਦੇ ਵਿੱਚ ਰੀਅਲ ਅਸਟੇਟ ਐਸੋਸੀਏਸ਼ਨ ਦੇ ਨਾਲ, ਉਹਨਾਂ ਸਭ ਨੇ ਇਹਦੇ ਉੱਤੇ ਕੰਮ ਕੀਤਾ. ਔਰ ਵੀ ਆਰ ਵੈਰੀ ਥੈਂਕਫੁਲ ਅੰਟਾਰੀਓ ਗਵਰਨਮੈਂਟ ਦੇ ਕਿ ਉਹਨਾਂ ਨੇ ਇਸ ਨੂੰ ਸੁਣਿਆ ਔਰ ਇਸਦੇ ਤੇ ਰਿਵਿਊ ਕਰਕੇ ਔਰ ਕੰਜ਼ਿਊਮਰ ਦੇ ਔਰ ਰੀਅਲ ਅਸਟੇਟ ਏਜੰਟਸ ਦੇ ਜਿਹੜੇ ਆ ਰਿਵਿਊ ਲੈ ਕੇ ਇਹਨੂੰ ਇੰਟਰੋਡਿਊਸ ਕੀਤਾ. ਜੇ ਇਹ ਪਾਸ ਹੋ ਜਾਂਦਾ ਤੇ ਕਾਫੀ ਜਿਹੜੇ ਫਾਇਦੇ ਹੋਣਗੇ ਏਜੰਟਸ ਨੂੰ ਵੀ ਔਰ ਕੰਜ਼ਿਊਮਰ ਨੂੰ ਵੀ. ਇਹ ਮੇਰੇ ਵਿਚਾਰ ਦੇ ਵਿੱਚ ਇਹ ਆ ਕਿ ਜਿਹੜਾ ਇਹ ਇਹਨਾਂ ਨੇ ਰੀਵੈਂਪ ਹੋਈ ਆ ਲੈਜਿਸਲੇਸ਼ਨ, ਉਹਦੇ ਵਿੱਚ ਇੱਕ ਤਾਂ ਸੈਲਰ ਜਿਹੜਾ ਹੈ ਆਪਣਾ ਉਹਨੂੰ ਡਿਸਕਲੋਜ਼ ਕਰ ਸਕਦਾ ਉਹ ਪ੍ਰਾਈਸ ਜਾਂ ਮਲਟੀਪਲ ਆਫਰਸ ਜੇ ਉਹ ਚਾਹੇ ਤਾਂ.
ਖਤਮ ਹੋ ਜਾਵੇਗਾ, ਇਹ ਉਸਦਾ ਨਵਾਂ ਨਾਂ ਹੋਵੇਗਾ?
ਇਹ ਰੀਵੈਂਪ ਹੋ ਜਾਏਗਾ, ਉਹਦੇ ਚ ਜਿਹੜੀਆਂ ਅਪਡੇਟ ਕਰਕੇ ਇਹ ਨਵਾਂ ਨਾਂ ਹੋ ਜਾਊਗਾ ਜਿੱਥੋਂ ਤੱਕ ਦੇਖਿਆ ਜਾ ਰਿਹਾ, ਕਿਉਂਕਿ ਇਹ ਗਵਰਨਮੈਂਟ ਦੇ ਅੰਡਰ ਬਾਡੀ ਆ ਰਹੀ ਆ ਰੀਬਾ ਜਿਹੜੀ ਆ ਰੀਕੋ ਜਿਹੜੀ ਆ. ਰੀਬਾ 2002 ਐਕਟ ਸੀਗਾ ਪਹਿਲਾਂ, ਹੁਣ ਟਰੱਸਟ ਇਨ ਰੀਅਲ ਅਸਟੇਟ ਐਕਟ ਜਿਹੜਾ ਉਹਨਾਂ ਨੇ ਇੰਟਰੋਡਿਊਸ ਕੀਤਾ, ਜੇ ਉਹ ਪਾਸ ਹੋ ਜਾਂਦਾ ਤੇ ਫਿਰ ਇਹ ਨਵੇਂ ਨਾਂ
ਸਕੰਜਾ ਵੀ ਕਸਿਆ ਜਾਣਾ ਰਿਐਲਟਰਸ ਦਾ, ਇਹਦੇ ਬਾਰੇ ਚ ਕਿੰਨੀ ਤੁਹਾਨੂੰ ਜਾਣਕਾਰੀ ਹੈ ਕਿ ਕੀ ਕੀਤਾ ਜਾ ਸਕੇਗਾ ਇਹਦੇ ਵਿੱਚ?
ਦੇਖੋ, ਅਸੀਂ ਹਮੇਸ਼ਾ ਐਡਵੋਕੇਟ ਕੀਤਾ ਹਾਇਰ ਸਟੈਂਡਰਡ ਐਜੂਕੇਸ਼ਨ ਨੂੰ, ਐਥਿਕਸ ਨੂੰ, ਟੋਰਾਂਟੋ ਰੀਅਲ ਸਟੇਟ ਬੋਰਡ ਵੱਲੋਂ ਔਰ ਰੀਅਲ ਸਟੇਟ ਐਸੋਸੀਏਸ਼ਨ ਵੱਲੋਂ. ਬਹੁਤ ਸਾਰੇ ਕਈ ਵਾਰੀ ਟਾਈਮ ਹੁੰਦਾ ਕਿ ਕਈ ਏਜੰਟਸ ਜਿਹੜੇ ਆ ਉਹ ਮਿਸ ਰਿਪ੍ਰੈਜੈਂਟ ਕਰ ਦਿੰਦੇ ਆ ਕੰਜ਼ਿਊਮਰ ਨੂੰ. ਇਹਦੇ ਨਾਲ ਕੰਜ਼ਿਊਮਰ ਨੂੰ ਫਾਇਦਾ ਹੋਏਗਾ, ਕਿਉਂਕਿ ਰੀਕੋ ਨੂੰ ਉਹਨਾਂ ਨੇ ਡਿਸਿਪਲਿਨਰੀ ਜਿਹੜੀਆਂ ਹੈਗੀਆਂ ਉਹ ਪਾਵਰਸ ਦਿੱਤੀਆਂ ਕਾਫੀ,
ਜਿਹਦੇ ਨਾਲ ਉਹ ਰਾਈਟ ਵੇ ਜਿਹੜੀ ਹੈਗੀ ਆ ਉਹ ਆਪਣੀ ਜਿਹੜੀ ਇੰਪਲੀਮੈਂਟ ਕਰ ਸਕਦੇ ਆ ਫਾਈਨਸ ਔਰ ਜਾਂ ਫਿਰ ਉਹਨਾਂ ਨੇ ਜਿਹੜੇ ਫਾਈਨ ਆ ਉਹ 50,000 to $100,000 ਤੱਕ ਵੀ ਕਰ ਦਿੱਤੇ ਆ ਏਜੰਟਸ ਨੂੰ ਤੇ ਬ੍ਰੋਕਰੇਜਸ ਨੂੰ ਜੇ ਕੋਈ ਗਲਤੀ ਕਰਦਾ ਔਰ ਨਾਲ ਦੀ ਨਾਲ ਇਹ ਵੀ ਹੈ ਕਿ ਉਹ ਰਾਈਟ ਵੇ ਜਿਹੜਾ ਲਾਇਸੈਂਸ ਜਿਹੜਾ ਉਹ ਸਸਪੈਂਡ ਕਰ ਸਕਦੇ ਆ ਕਿਉਂਕਿ ਅਰਲੀਅਰ ਉਹਦੇ ਚ ਤਕਰੀਬਨ 3 or 4 ਲੇਅਰਸ ਹੁੰਦੀਆਂ ਸੀਗੀਆਂ ਤੇ ਉਹ ਸਸਪੈਂਡ ਕਰ ਸਕਦੇ ਆ ਬਟ ਏਜੰਟ ਦਾ ਜਿਹੜਾ ਰਾਈਟ ਜ਼ਰੂਰ ਰਹੇਗਾ ਕਿ ਉਹ ਆਪਣੀ ਯੂ ਨੋ ਅਪੀਲ ਕਰ ਸਕਦਾ ਪਰ ਪਹਿਲਾਂ 3-4 ਲੇਅਰਸ ਵਿੱਚ ਹੀ ਜਾ ਕੇ ਕੰਪਲੇਂਟ ਤੇ ਫਿਰ ਹੋਰ ਕਈ ਜਗ੍ਹਾ ਚ ਜਾ ਕੇ ਤਾਂ ਉਹ ਸਸਪੈਂਡ ਹੁੰਦਾ ਸੀ ਹੁਣ ਰੀਕੋ ਨੂੰ ਇਹ ਪਾਵਰਸ ਦੇ ਦਿੱਤੀਆਂ ਕਿ ਉਹ ਰਾਈਟ ਵੇ ਉਹ ਕਰ ਸਕਦਾ ਸੋ ਉਹਦੇ ਨਾਲ ਜਿਹੜੀ ਆ ਜਿਹੜੀ ਪ੍ਰੋਬਲਮ ਆ ਜਿਹੜੀਆਂ ਉਹ ਘਟਣ ਦਾ ਜਿਹੜੇ ਚਾਂਸਿਸ ਹੈਗੇ ਆ ਤਾਂ ਕਿ ਜਿਹੜੇ ਏਜੰਟ ਜਿਹੜੇ ਆ ਉਹ ਆਪਣੇ ਜਿਹੜੇ ਕੰਜ਼ਿਊਮਰਸ ਆ ਉਹਨਾਂ ਨੂੰ ਪ੍ਰੋਪਰ ਸਰਵਿਸ ਦੇਣਗੇ
ਇਹਦੇ ਨਾਲ ਹੀ ਜਿਹੜੀ ਗੱਲ ਕੀਤੀ ਗਈ ਹੈ ਕਿ ਹਾਇਰ ਐਜੂਕੇਸ਼ਨ ਸਟੈਂਡਰਡਸ ਦੇ ਲਈ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਪਹਿਲਾਂ ਆਪਾਂ ਪ੍ਰਾਈਵੇਟਲੀ ਐਗਜ਼ਾਮ ਦੇ ਦਿੰਦੇ ਸੀਗੇ ਆਪਣੀ ਪ੍ਰੈਪਰੇਸ਼ਨ ਕਰਕੇ ਆਪਣੇ ਆਪ ਹੀ ਕਿ ਇਹਦੇ ਲਈ ਹਾਇਰ ਐਜੂਕੇਸ਼ਨ ਸਟੈਂਡਰਡ ਦਾ ਮਤਲਬ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਕਲਾਸਿਸ ਲਾਉਣੀਆਂ ਮੈਂਡੇਟਰੀ ਕਰਨਗੇ ਕੀ ਇਸ ਦੇ ਵਿੱਚ ਡਿਟੇਲ ਹੋਵੇਗਾ
ਜਿਹੜਾ ਹੁਣ ਦਾ ਸਿਸਟਮ ਆ ਜਿਹੜਾ ਰੀਸੈਂਟਲੀ ਰਿਗੋ ਨੇ ਪਿਛਲੇ ਸਤੰਬਰ ਤੋਂ ਸ਼ੁਰੂ ਕੀਤਾ ਹੈਗਾ ਉਹ ਆਲਰੇਡੀ ਹੋ ਗਿਆ ਕਿ ਜਿਹੜੀ ਅੰਬਰ ਕਾਲਜ ਆ ਉੱਥੇ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੁਣ ਕਾਫੀ ਜਿਹੜਾ ਸਿਸਟਮ ਇਹ ਹੈਗਾ ਇਹ ਪ੍ਰੋਪਰ ਹੋ ਗਿਆ ਪਹਿਲਾਂ ਕਈ ਵਾਰੀ ਕੁਐਸਚਨ ਵਾਰ ਵੂਰ ਆਏ ਹੁੰਦੇ ਸੀ ਅਸੀਂ ਸੁਣਿਆ ਲੋਕਾਂ ਤੋਂ ਕਿ ਲੋਕੀ ਬਾਹਰ ਪੜ੍ਹਦੇ ਸੀ ਜਾਂ ਕੁਛ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਸੀਗਾ ਜਿਹੜਾ ਕਿ ਅਪਰੋਪਰੀਏਟ ਨਹੀਂ ਸੀਗਾ ਤੇ ਪਿਛਲੇ 4-5 ਸਾਲਾਂ ਦੇ ਵਿੱਚ ਪਰ ਹੁਣ ਉਹਨਾਂ ਨੇ ਉਹ ਹੰਬਰ ਕਾਲਜ ਦੀ ਕਲਾਸ ਹੈ ਵਿੱਚ ਸਿਮੂਲੇਸ਼ਨ ਵਗੈਰਾ ਉਹਨਾਂ ਨੇ ਐਡ ਕਰ ਦਿੱਤੀਆਂ ਔਰ ਕਈ ਹੋਰ ਚੀਜ਼ਾਂ ਵੀ ਇਹਦੇ ਚ ਐਡ ਹੋਣ ਦੀ ਸੰਭਾਵਨਾ ਹੈ ਪਰ ਜਿਹੜਾ ਇਸ ਰੈਗੂਲੇਸ਼ਨ ਦੇ ਵਿੱਚ ਕੀਤਾ ਉਹ ਇੱਕ ਡਿਫਰੈਂਟ ਚੀਜ਼ ਆ ਉਹ ਹੈਗਾ ਕਿ ਜਿਵੇਂ ਬਹੁਤ ਸਾਰੇ ਲੋਕ ਕਲੇਮ ਕਰਦੇ ਸੀਗੇ ਕਿ ਮੈਂ ਸਪੈਸ਼ਲਿਸਟ ਹਾਂ ਕਮਰਸ਼ੀਅਲ ਦੇ ਵਿੱਚ ਜਾਂ ਮੈਂ ਸਪੈਸ਼ਲਿਸਟ ਹਾਂ ਆਪਣੇ ਵਾਟਰ ਫਰੰਟ ਪ੍ਰੋਪਰਟੀਜ਼ ਜਿਹਨੂੰ ਕਾਟੇਜਸ ਵੀ ਵਗੈਰਾ ਵੀ ਕਹਿ ਦਿੰਦੇ ਆ ਉਹਨਾਂ ਦੇ ਵਿੱਚ ਸਪੈਸ਼ਲਿਸਟ ਆ ਉਹਨਾਂ ਦੀ ਐਜੂਕੇਸ਼ਨ ਕੀ ਆ ਉਹਨਾਂ ਨੇ ਕੀ ਕੀਤਾ ਜਿਹਦੇ ਕਰਕੇ ਉਹ ਸਪੈਸ਼ਲਿਸਟ ਆ ਉਹ ਹੁਣ ਉਹਨਾਂ ਨੂੰ ਪ੍ਰੂਫ ਦੇਣਾ ਪਊਗਾ ਜਿਵੇਂ ਕਮਰਸ਼ੀਅਲ ਦੀਆਂ ਡੈਜ਼ਿਗਨੇਸ਼ਨ ਹੈਗੀਆਂ ਕਈ ਵਾਰੀ ਆਮ ਏਜੰਟਸ ਲਿਖ ਦਿੰਦੇ ਆ ਸਪੈਸ਼ਲਿਸਟ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਸਪੈਸ਼ਲਿਸਟ ਭਾਵੇਂ ਉਹ ਬਿਲਕੁਲ ਬ੍ਰੈਂਡ ਨਿਊ ਏਜੰਟਸ ਹੋਣ ਪਰ ਕਈ ਵਾਰੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਤੇ ਹੁਣ ਉਹ ਰੀਕੋ ਉਹਨਾਂ ਤੋਂ ਉਹ ਪ੍ਰੂਫ ਮੰਗ ਸਕਦੀ ਹੈ ਕਿ ਕਿਉਂ ਕਹਿ ਰਹੇ ਹੋ ਤੁਸੀਂ ਇਹਦੇ ਕਿਹਦਾ ਕੀ ਬੈਕਗ੍ਰਾਉਂਡ ਹੈ
ਜੀ ਔਰ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹਾਂ ਇਟਸ ਨੋਟ ਓਨਲੀ ਕਿ ਜੇ ਲਗਾਤਾਰ ਜਦ ਦਾ ਮੈਂ ਲਾਇਸੈਂਸ ਲਿਆ ਪ੍ਰੀ ਕੰਸਟਰਕਸ਼ਨ ਦੇ ਵਿੱਚ ਹੀ ਕੰਮ ਕੀਤਾ ਇਹ ਇਕੱਲਾ ਇਨਾਫ ਨਹੀਂ ਹੋਵੇਗਾ ਪਰ ਉਹਦੇ ਲਈ ਕੀ ਸਪੈਸ਼ਲਾਈਜ਼ ਬਣਨ ਦੇ ਲਈ ਐਜੂਕੇਸ਼ਨ ਹਾਸਲ ਕੀਤੀ ਹੈ ਇਹ ਵੀ ਇੱਕ ਫੈਕਟਰ ਹੋਵੇਗਾ
ਜੀ ਬਿਲਕੁਲ ਔਰ ਰੀਅਲ ਸਟੇਟ ਕੌਂਸਲ ਆਫ ਅੰਟਾਰੀਓ ਜਿਹਨੂੰ ਅਸੀਂ ਰੀਕੋ ਕਹਿੰਦੇ ਹਾਂ ਉਹ ਇਹਦੇ ਉੱਤੇ ਆਲਰੇਡੀ ਕੰਮ ਕਰ ਰਹੀ ਹੈ ਕਿ ਉਹ ਸਰਟੀਫਿਕੇਸ਼ਨ ਹੋਊਗੀ ਰੀਕੋ ਵਿਲ ਕੰਸਲਟ ਔਨ ਵਟ ਦੋਜ ਰਿਕੁਆਇਰਮੈਂਟ ਵੁਡ ਬੀ ਉਹ ਇਹਦੇ ਤੇ ਅਜੇ ਕੰਮ ਕਰ ਰਹੀ ਹੈ ਕਿਉਂਕਿ ਅਜੇ ਬਹੁਤ ਪ੍ਰੀਲਿਮੀਨਰੀ ਇਹ ਸਟੇਜ ਹੈਗੀ ਆ ਜਿਹੜਾ ਅਜੇ ਕੱਲ ਹੀ ਇੰਟਰੋਡਿਊਸ ਹੋਇਆ ਇਹਦੀਆਂ ਡਿਟੇਲਸ ਆਉਣੀਆਂ ਅਜੇ ਬਾਕੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਆਪਾਂ ਇਹਦੇ ਉੱਤੇ ਡਿਟੇਲ ਚ ਵੀ ਗੱਲਬਾਤ ਕਰ ਸਕਦੇ ਹਾਂ ਪਰ ਜਿਹੜੀ ਹੁਣ ਦੀ ਸਿਚੁਏਸ਼ਨ ਆ ਉਹ ਮੈਂ ਸਮਝਦਾ ਕਿ ਜ਼ਰੂਰੀ ਆ ਕਿ ਆਪਣੇ ਰੀਅਲ ਸਟੇਟ ਏਜੰਟਸ ਔਰ ਕੰਜ਼ਿਊਮਰ ਨੂੰ ਇਹਦੇ ਬਾਰੇ ਥੋੜਾ ਥੋੜਾ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਕੀ ਹੋ ਸਕਦਾ ਜੇ ਇਹ ਸਾਰੀਆਂ ਚੀਜ਼ਾਂ
ਫੋਰ ਸਮ ਮਲਟੀਪਲ ਰਿਪ੍ਰੈਜ਼ੈਂਟੇਸ਼ਨ ਇਟ ਵਾਸ ਆਲਸੋ ਇਨ ਕੁਐਸਚਨ ਸੋ ਇਸ ਦੇ ਵਿੱਚ ਬਿੱਲ ਦੇ ਵਿੱਚ ਕੀ ਗੱਲ ਕੀਤੀ ਗਈ ਹੈ ਮਲਟੀਪਲ ਰਿਪ੍ਰੈਜ਼ੈਂਟੇਸ਼ਨ ਦੇ ਬਾਰੇ ਦੇ ਵਿੱਚ ਕਿ ਰਿਐਲਟਰਸ ਵਿਲ ਸਟਿਲ ਅਲਾਉ ਟੂ ਰਿਪ੍ਰੈਜ਼ੈਂਟ ਦੇਅਰ ਕਲਾਇੰਟਸ ਇਨ ਅ ਮਲਟੀਪਲ ਰਿਪ੍ਰੈਜ਼ੈਂਟੇਸ਼ਨ
ਯੈਸ ਰਿਪ੍ਰੈਜ਼ੈਂਟ ਉਹ ਕਰ ਸਕਦੇ ਆ ਪਰ ਹੁਣ ਉਹਨਾਂ ਨੇ ਕੀ ਆ ਕਿ ਇੱਕ ਜਿਹੜੀ ਦਾ ਵਰਲਡ ਵਿਚ ਇਜ਼ ਕਾਲਡ ਕੰਜ਼ਿਊਮਰ ਦੈਟ ਵਿਲ ਬੀ ਐਲੀਮੀਨੇਟਿਡ ਜਿਹੜਾ ਪਹਿਲਾਂ ਸਾਡੇ ਕੋਲ ਆਪਸ਼ਨ ਹੁੰਦੀ ਸੀਗੀ ਕਿ ਤੁਸੀਂ ਕਲਾਇੰਟ ਸਰਵਿਸਿਜ਼ ਲੈਣੀ ਆ ਜਾਂ ਕਸਟਮਰ ਸਰਵਿਸ ਲੈਣੀ ਆ ਇਹ ਜਿਹੜੀ ਦੋਵਾਂ ਚੋਂ ਇੱਕ ਪਿੱਕ ਕਰਨਾ ਪੈਂਦਾ ਸੀ ਉਹਨੂੰ ਅਸੀਂ ਬਾਹਰ ਏਜੰਸੀ ਐਗਰੀਮੈਂਟ ਜੇ ਕੋਈ ਸਾਡੇ ਨਾਲ ਸਾਈਨ ਕਰਦਾ ਤੇ ਉਹ ਸਾਡਾ ਕਲਾਇੰਟ ਹੁੰਦਾ ਸੀ ਤੇ ਜੇ ਨਹੀਂ ਕਰਦਾ ਤੇ ਅਸੀਂ ਉਹਨੂੰ ਕਸਟਮਰ ਸਰਵਿਸ ਵੀ ਪ੍ਰੋਵਾਈਡ ਕਰ ਸਕਦੇ ਸੀ ਜੇ ਉਹ ਕਸਟਮਰ ਸਰਵਿਸ ਲੈਣੀ ਚਾਹੁੰਦਾ ਹੁਣ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕਸਟਮਰ ਆ ਉਹ ਇਹਦੇ ਵਿੱਚੋਂ ਵਰਡਿੰਗ ਚੋਂ ਐਲੀਮੀਨੇਟ ਹੋ ਜਾਊਗਾ ਸੋ ਜਾਂ ਤਾਂ ਤੁਸੀਂ ਕਲਾਇੰਟ ਬਣੋ ਜਾਂ ਫਿਰ ਤੁਸੀਂ ਸੈਲਫ ਰਿਪ੍ਰੈਜ਼ੈਂਟ ਕਰੋ ਆਪਣੇ ਆਪ
ਨੂੰ
ਸੋ ਇਹ ਚੇਂਜਸ ਹੋਈਆਂ ਸੋ ਜੇ ਇਹਦੇ ਵਿੱਚ ਕੰਜ਼ਿਊਮਰ ਨੂੰ ਫਾਇਦਾ ਵੀ ਆ ਤੇ ਕਈ ਜਗ੍ਹਾ ਹੋ ਸਕਦਾ ਨੁਕਸਾਨ ਵੀ ਹੋ ਸਕਦਾ ਪਰ ਜ਼ਿਆਦਾਤਰ ਮੇਰੇ ਹਿਸਾਬ ਨਾਲ ਐਜ਼ ਮਾਈ ਐਕਸਪੀਰੀਅੰਸ ਉਹ ਫਾਇਦਾ ਹੋਏਗਾ ਕਿਉਂਕਿ ਤੁਹਾਨੂੰ ਰਿਪ੍ਰੈਜ਼ੈਂਟ ਕਰਨ ਵਾਲਾ ਕੋਈ
ਜਿਹੜਾ ਹੈਗਾ ਉਹ ਤੁਹਾਨੂੰ ਫਿਡਿਊਸ਼ਰੀ ਡਿਊਟੀਜ਼ ਦੇਵੇਗਾ, ਫਿਡਿਊਸ਼ਰੀ ਸਰਵਿਸਿਜ਼ ਪ੍ਰੋਵਾਈਡ ਕਰੂਗਾ, ਪ੍ਰੋਪਰ ਸਰਵਿਸਿਜ਼ ਪ੍ਰੋਵਾਈਡ ਕਰੂਗਾ। ਆਈ ਥਿੰਕ ਪਰਸਨਲੀ ਮੈਂ ਇਹ ਸਮਝਦਾ ਕਿ ਇਟਸ ਅ ਗੁੱਡ ਮੂਵ
ਆਪਣੀ ਉਹ ਪਰਸਨਲ ਕਾਰਪੋਰੇਸ਼ਨ ਖੋਲ ਕੇ ਉਹਦੇ ਅੰਡਰ ਕਮਿਸ਼ਨ ਆਪਣਾ ਉਸ ਕਾਰਪੋਰੇਸ਼ਨ ਦੇ ਅੰਡਰ ਲੈ ਸਕਣਗੇ ਤੇ ਨਾਲ ਦੀ ਨਾਲ ਜਿਹੜੀਆਂ ਹੋਰ ਪ੍ਰੀਕਾਸ਼ਨਰੀ ਵਿੱਚ ਜਿਹੜੀਆਂ ਕਲੋਜ਼ ਪਾਈਆਂ ਗਈਆਂ ਨੇ ਜਾਂ ਫਿਰ ਡਿਸਿਪਲਿਨਰੀ ਸਿਸਟਮ ਜਿਹੜਾ ਬ੍ਰੋਕਨ ਡਿਸਿਪਲਿਨਰੀ ਸਿਸਟਮ ਉਸ ਨੂੰ ਸੁਧਾਰਨ ਦੀ ਗੱਲ ਕੀਤੀ ਗਈ ਹੈ, ਇਹਦੇ ਦੇ ਉੱਤੇ ਜ਼ਰੂਰ ਉਹਨਾਂ ਦਾ ਸ਼ਿਕੰਜਾ ਵੀ ਕੱਸਿਆ ਜਾਵੇਗਾ, ਕੰਜ਼ਿਊਮਰ ਦੇ ਲਈ ਵੀ ਫਾਇਦੇਮੰਦ ਹੈ ਔਰ ਰਿਐਲਟਰ ਦੇ ਲਈ ਵੀ ਇਹ ਫਾਇਦੇਮੰਦ ਹੈ। ਸੋ ਇਸ ਨੂੰ ਚੇਂਜ ਕੀਤਾ ਜਾ ਰਿਹਾ। ਥੈਂਕ ਯੂ, ਕੁਛ ਹੋਰ ਕਹਿਣਾ ਚਾਹੁੰਦਾ ਦੇ ਵਿੱਚ?
ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੀ ਇਨਕਾਰਪੋਰੇਸ਼ਨ ਜਿਹੜੀਆਂ ਇਹਨਾਂ ਨੇ ਅਲਾਓ ਕਰਨੀਆਂ ਹੈਗੀਆਂ ਏਜੰਟਸ ਵਾਸਤੇ, ਇਹ ਜ਼ਰੂਰੀ ਨਹੀਂ ਕਿ ਸਭ ਦੇ ਵਾਸਤੇ ਉਹ ਬੈਨੀਫਿਟ ਹੋਣ, ਕਿਉਂਕਿ ਖਾਸ ਲੈਵਲ ਤੇ ਜਾ ਕੇ ਕਾਰਪੋਰੇਸ਼ਨ ਇਨਕਮ ਜਿਹੜਾ ਲੈਵਲ ਆ ਏਜੰਟਸ ਦਾ, ਉਹ ਕਾਰਪੋਰੇਸ਼ਨ ਉਹਨਾਂ ਨੂੰ ਬੈਨੀਫਿਟ ਕਰਨੀਆਂ ਵੀ, ਪਰ ਜੇ ਉਹਨਾਂ ਦੀ ਇਨਕਮ ਉਸ ਲੈਵਲ ਤੱਕ ਨਹੀਂ ਪਹੁੰਚਦੀ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹ ਕਾਰਪੋਰੇਸ਼ਨ ਖੋਲਣ, ਬਟ ਇਟ ਵਿਲ ਬੀ ਏ ਬੈਨੀਫਿਟ ਟੂ ਦੀ ਟੂ ਦੀ ਆਪਣੇ ਰੀਅਲ ਸਟੇਟ ਏਜੰਟਸ ਵਾਸਤੇ, ਪਲੱਸ ਇਹ ਫੇਅਰਨੈਸ ਹੋ ਗਈ ਕਿਉਂਕਿ ਅੰਟਾਰੀਓ ਦੇ ਵਿੱਚ ਇਹ ਅਲਾਓ ਨਹੀਂ ਸੀਗਾ, ਜਿਹੜੀਆਂ ਹੋਰ 6 ਪ੍ਰੋਵਿੰਸਿਸ ਦੇ ਵਿੱਚ ਇਹ ਅਲਾਓ ਹੈਗਾ, ਉਹਦੇ ਵਿੱਚ ਸਾਰੇ ਏਜੰਟਸ ਨੇ ਜਾਂ ਸਾਰੇ ਰੀਅਲ ਸਟੇਟ ਪ੍ਰੋਫੈਸ਼ਨਲ ਨੇ ਕਾਰਪੋਰੇਸ਼ਨ ਨਹੀਂ ਖੋਲੀਆਂ ਹੈਗੀਆਂ, ਪਰ ਤੁਸੀਂ ਹੁਣ ਖੋਲ ਸਕਦੇ ਆ, ਫੇਅਰਨੈਸ ਹੋ ਗਈ ਹੈ
ਜੀ। ਥੈਂਕ ਯੂ ਸੋ ਮਚ, ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਔਰ ਤੁਹਾਨੂੰ ਇੱਕ ਵਾਰ ਫਿਰ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਹੈਵਿੰਗ ਮੀ।
ਥੈਂਕ ਯੂ। ਔਰ ਮੈਂ ਦੱਸਦਾ ਕਿ ਮੈਂ ਇਸ ਸਮੇਂ ਗੱਲਬਾਤ ਕਰ ਰਿਹਾ ਸੀ ਗੁਰਚਰਨ ਗੈਰੀ ਪੌੜਾ ਹੁਣਾਂ ਦੇ ਨਾਲ, ਸੈਂਚੀ 21 ਪ੍ਰੈਜੀਡੈਂਟ ਰਿਐਲਟੀ ਤੋਂ ਬਰੋਕਰ ਆਫ ਰੈਕਰਡ ਨੇ, ਬੌਸ ਨੇ ਮੇਰੇ ਅਤੇ ਨਾਲ ਦੀ ਨਾਲ ਇਮੀਡੀਏਟ ਪਾਸਟ ਪ੍ਰੈਜੀਡੈਂਟ ਨੇ ਟ੍ਰੈਬ ਦੇ, ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ ਆਪਣੀ ਕਾਫੀ ਕੰਟਰੀਬਿਊਸ਼ਨ ਕੀਤੀ ਹੈ। ਸੋ ਇੱਕ ਵਾਰੀ ਫਿਰ ਸਾਡੇ ਰਿਐਲਟਰ ਜ਼ਰੂਰ ਹੈਪੀ ਹੋਣਗੇ, ਆਈ ਥਿੰਕ ਦੇ ਵਿਲ ਕੰਸਿਡਰ ਟੂ ਵੋਟ ਪੀ ਸੀ ਨੈਕਸਟ ਟਾਈਮ। ਜਸਮੀਨ ਜੀ ਨੇ ਮੇਰੇ ਨਾਲ ਇਸ ਸਮੇਂ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਥੋੜੀ ਗੱਲ ਕਰ ਰਹੇ ਸੀਗੇ ਤੇ ਮੈਂ ਮੋਰਗੇਜ ਦੇ ਬਾਰੇ ਥੋੜੀ ਗੱਲ ਕਰਨਾ ਚਾਹੂੰਗੀ। ਅੱਜ ਅਸੀਂ ਗੱਲ ਕਰਾਂਗੇ ਰੀਫਾਈਨੈਂਸਿੰਗ ਦੇ ਬਾਰੇ। ਸੋ ਐਸ ਵੀ ਆਲ ਨੋ ਕਿ ਦਿਸ ਇਜ਼ ਯੂ ਨੋ ਐਸ ਸਾਲ ਐਂਡ ਆਫ ਦਿਸ ਈਅਰ ਹੈਗਾ ਆ, ਤੇ ਅ ਲੋਟ ਆਫ ਪੀਪਲ ਯੂ ਨੋ ਆਪਣੇ ਜਿਹੜੇ ਡੈਟਸ ਨੇ ਉਹਨਾਂ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਨੇ, ਇੱਕ ਪੇਮੈਂਟ ਬਣਾਉਣਾ ਚਾਹੁੰਦੇ ਨੇ, ਕਿਉਂਕਿ ਕੀ ਹੁੰਦਾ ਕਈ ਵਾਰੀ ਜੇ ਸਾਡੀ ਮਲਟੀਪਲ ਪੇਮੈਂਟਸ ਹੁੰਦੀਆਂ, ਸਾਡੇ ਕ੍ਰੈਡਿਟ ਕਾਰਡ ਦੇ ਬੈਲੈਂਸਿਸ ਹਾਈ ਹੁੰਦੇ ਨੇ, ਸਾਡੀ ਲਾਈਨ ਆਫ ਕ੍ਰੈਡਿਟ ਸੀ ਪੇਮੈਂਟਸ ਹੁੰਦੀਆਂ ਨੇ, ਸਾਡੇ ਕੋਈ ਪਰਸਨਲ ਲੋਨਸ ਹੁੰਦੇ ਨੇ ਜਾਂ ਸੈਕਿੰਡ ਮੋਰਗੇਜਸ ਹੁੰਦੀਆਂ, ਤਾਂ ਅਸੀਂ ਸਾਡਾ ਜਿਹੜਾ ਕੈਸ਼ ਫਲੋ ਹੈਗਾ ਐਵਰੀ ਮੰਥ ਉਹ ਬਹੁਤ ਰਿਸਟ੍ਰਿਕਟ ਹੋ ਜਾਂਦਾ ਆ, ਸਾਡੀ ਕਈ ਜਗ੍ਹਾ ਪੇਮੈਂਟ ਜਾ ਰਹੀਆਂ ਹੁੰਦੀਆਂ ਨੇ ਤੇ ਸਾਡੀ ਸੇਵਿੰਗਸ ਬਿਲਕੁਲ ਵੀ ਨਹੀਂ ਹੋ ਪਾਉਂਦੀ, ਤੇ ਉਹਦੇ ਤੇ ਕਈ ਵਾਰੀ ਕਈ ਕਲਾਇੰਟ ਸਾਡੇ ਤੋਂ ਪੁੱਛਦੇ ਨੇ ਕਿ ਅਸੀਂ ਡੈਟ ਕੰਸੋਲੀਡੇਟ ਕਰੀਏ ਕੀ ਆਪਸ਼ਨ ਹੈਗੇ ਨੇ, ਤੇ ਅਗਰ ਤੁਹਾਡੇ ਕੋਲ ਘਰ ਹੈਗਾ ਆ ਤੇ ਤੁਹਾਡੇ ਕੋਲ ਵਿੱਚ ਐਕੁਇਟੀ ਹੈਗੀ ਹੈ, ਅਸੀਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਕਹਿੰਦੇ ਹਾਂ ਤਾਂ ਤੁਸੀਂ ਆਪਣੀ ਐਕੁਇਟੀ ਯੂਜ਼ ਕਰੋ ਤਾਂ ਕਿ ਤੁਸੀਂ ਤੁਹਾਡੇ ਆਪਣੇ ਜਿਹੜੇ ਸਾਰੇ ਡੈਟਸ ਹੈ ਤੁਸੀਂ ਉਹਨੂੰ ਇੱਕ ਯੂ ਨੋ ਪੇਮੈਂਟ 'ਚ ਬਣਾ ਸਕੋ, ਤਾਂ ਕਿ ਉਹਨੂੰ ਆਪਣੀ ਮੋਰਗੇਜ ਕੈਪ ਕਰੋ, ਆਪਣੀ ਐਕੁਇਟੀ ਯੂਜ਼ ਕਰੋ, ਤੇ ਤੁਹਾਡਾ ਜਿਹੜਾ ਹੈਗਾ ਮੰਥਲੀ ਕੈਸ਼ ਫਲੋ ਹੈਗਾ ਉਹ ਇਨਕਰੀਜ਼ ਹੋ ਜਾਏਗਾ, ਤੇ ਤੁਹਾਡੀ ਜਿਹੜੀ ਪੇਮੈਂਟ ਵੀ ਹੈ ਇੱਕ ਹੋ ਜਾਏਗੀ ਐਂਡ ਤੁਹਾਡਾ ਪ੍ਰਿੰਸੀਪਲ ਐਂਡ ਇੰਟਰਸਟ ਜਾਏਗਾ। ਬਿਕਾਜ਼ ਕ੍ਰੈਡਿਟ ਕਾਰਡ ਤੇ ਅਸੀਂ ਜੋ ਹੈਗਾ ਇੰਟਰਸਟ ਭਰਦੇ ਹਾਂ, ਅਸੀਂ ਇੰਟਰਸਟ ਔਨ ਇੰਟਰਸਟ ਦਿੰਦੇ ਹਾਂ, ਤੇ ਸਾਡਾ ਜਿਹੜਾ ਇੰਟਰਸਟ ਰੇਟ ਹੈ ਇਟਸ ਨਾਟ ਮੰਥਲੀ, ਸੈਮੀ ਮੰਥਲੀ ਔਰ ਈਅਰਲੀ, ਇਟਸ ਅ ਡੇਲੀ ਇੰਟਰਸਟ ਰੇਟ। ਸੋ ਵੀ ਬੇਸਿਕਲੀ ਮੇਕ ਪੇਇੰਗ ਇੰਟਰਸਟ ਔਨ ਇੰਟਰਸਟ ਐਵਰੀ ਸਿੰਗਲ ਡੇ। ਸੋ ਅਗਰ ਯੂ ਨੋ ਐਨੀ ਕੋਈ ਵੀ ਸਾਡੇ ਸ਼ੋਅ ਤੇ ਇਫ ਦੇ ਆਰ ਗੋਇੰਗ ਥਰੂ ਦਿਸ, ਯੂ ਨੋ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਚੁੱਕੇ ਆਪਣੇ ਬਿਜ਼ਨਸ ਇਨਵੈਸਟ ਕੀਤਾ ਹੈ ਜਾਂ ਫੋਰ ਐਨੀ ਐਕਸ ਵਾਈ ਜ਼ੈਡ ਰੀਜ਼ਨ ਤੁਸੀਂ ਕਿਸੇ ਤਰ੍ਹਾਂ ਦੀ ਘਰ 'ਚ ਰੈਨੋਵੇਸ਼ਨ ਕਰਾਈ ਹੈ ਜਾਂ ਬੇਸਮੈਂਟ ਬਣਾਈ ਹੈ, ਯੂ ਨੋ ਕਿ ਤੁਸੀਂ ਆਪਣੇ ਡੈਟਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ, ਤੁਸੀਂ ਸਾਰੇ ਨੂੰ ਗੱਲਬਾਤ ਕਰ ਸਕਦੇ ਹੋ, ਸਾਰੇ ਤੋਂ ਪੁੱਛ ਸਕਦੇ ਹੋ ਤੁਹਾਡੇ ਕੀ ਆਪਸ਼ਨਸ ਹੈ, ਮਲਟੀਪਲ ਵੇਜ਼ ਹੈ ਆਪਣੇ ਡੈਟ ਨੂੰ ਕੰਸੋਲੀਡੇਟ ਕਰਨ ਲਈ, ਰੀਫਾਈਨੈਂਸਿੰਗ ਇਜ਼ ਡੈਫੀਨੇਟਲੀ ਵਨ ਆਫ ਦ ਮੇਨ ਮੰਥ, ਬਟ ਦੇਰ ਇਜ਼ ਅਦਰ ਆਲਸੋ ਮੋਡਸ ਆਫ ਯੂ ਨੋ ਕੰਸੋਲੀਡੇਟਿੰਗ ਯੋਰ ਡੈਟਸ ਬਾਈ ਗੈਟਿੰਗ ਅ ਐਕੁਇਟੀ ਲਾਈਨ ਆਫ ਕ੍ਰੈਡਿਟ, ਔਰ ਜਿਹੜਾ ਸਾਡੇ ਕੋਲ ਨਵਾਂ ਪ੍ਰੋਡਕਟ ਹੈ ਸਿਕਿਉਰ ਲੋਨ ਦਾ ਜਿਹੜਾ ਅਪ ਟੂ $40,000 ਹੈ, ਮੈਂ ਲਾਸਟ ਵੀਕ ਉਹਦੇ ਬਾਰੇ ਦੱਸਿਆ ਸੀਗਾ। ਸੋ ਅਗਰ ਕੋਈ ਵੀ ਸਾਡੇ ਸਰੋਤਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਰੈਜੀਡੈਂਸ਼ੀਅਲ ਮੋਰਗੇਜਿਸ ਜਾਂ ਕਮਰਸ਼ੀਅਲ ਮੋਰਗੇਜਿਸ ਦੀ ਲੋੜ ਹੈ, ਯੂ ਨੋ ਤੁਹਾਡੇ ਬਿਲਡਰ ਬੁੱਕ ਪ੍ਰੋਪਰਟੀਜ਼ ਹੈਗੀਆਂ ਨੇ ਉਹਨਾਂ ਦੀ ਕਲੋਜ਼ਿੰਗ ਆ ਰਹੀ ਹੈ, ਤੇ ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰੋ, ਸਾਡੇ ਕੋਲ ਪ੍ਰਾਈਵੇਟ ਫੰਡਸ ਵੀ ਅਵੇਲੇਬਲ ਹੈ
ਜੀ।
ਬਹੁਤ ਹੀ ਅੱਛੇ ਰੇਟ ਤੇ ਤੇ ਅਸੀਂ ਤੁਹਾਡੀ ਸਰਟਨਲੀ ਹੈਲਪ ਕਰ ਸਕਦੇ ਹਾਂ। ਮੈਂ ਤੇ ਪੂਰੀ ਮੇਰੀ ਟੀਮ ਹੈ, ਸਾਡਾ ਇੱਕ ਆਫਿਸ ਬ੍ਰੈਂਟਨ ਦੇ ਵਿੱਚ ਹੈ, ਇੱਕ ਲੰਡਨ ਆਨਟੇਰੀਓ ਦੇ ਵਿੱਚ ਹੈ। ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਐਟ 647-923-5659 ਸਾਡੇ ਆਫਿਸ ਦੀ ਲੋਕੇਸ਼ਨ ਹੈਗੀ ਔਨ ਦ ਮੇਜਰ ਇੰਟਰਸੈਕਸ਼ਨ ਆਫ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ। ਪਲੀਜ਼ ਡੂ ਗਿਵ ਅਸ ਕਾਲ ਫੋਰ ਯੋਰ ਫ੍ਰੀ ਕੰਸਲਟੇਸ਼ਨ ਟੂਡੇ ਐਟ 647-923-5659।
ਥੈਂਕ ਯੂ ਜੈਸਮੀਨ ਜੀ।
ਥੈਂਕ ਯੂ ਜਗਦੀਪ ਜੀ।
ਜੈਸਮੀਨ ਪਰਮਾਰ 647-923-5956 647-923-5956 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਮੌਰਗੇਜ ਦੇ ਲਈ। ਬ੍ਰੈਂਪਟਨ ਅਤੇ ਲੰਡਨ ਤੋਂ ਤੁਹਾਨੂੰ ਇਹ ਸਰਵ ਕਰ ਰਹੇ ਨੇ। ਪ੍ਰੋਗਰਾਮ ਖੋਬਸਰ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ। ਬ੍ਰੈਂਪਟਨ ਵਿੱਚ ਸੀਨੀਅਰ ਹਾਊਸਿੰਗ ਨੂੰ ਲੈ ਕੇ ਵਿਵਾਦ ਅਤੇ ਸਵਾਲ, ਇਹ ਵੀ ਵੈਸੇ ਰੀਅਲ ਸਟੇਟ ਦੇ ਨਾਲ ਮੁੱਦਾ ਜੁੜਿਆ ਹੋਇਆ। ਮੇਰੀ ਇੱਛਾ ਸੀਗੀ ਕਿ ਇਹਦੇ ਬਾਰੇ ਵੀ ਮੈਂ ਥੋੜ੍ਹੀ ਜਿਹੀ ਪੌਰਵ ਸਾਹਿਬ ਦੇ ਨਾਲ ਗੱਲਬਾਤ ਕਰਦਾ ਕਿ ਇਹਦੇ ਬਾਰੇ ਵੀ ਥੋੜ੍ਹੇ ਜਿਹੇ ਉਹਨਾਂ ਤੋਂ ਓਪੀਨੀਅਨ ਲੈਂਦਾ, ਕਿਉਂਕਿ ਹੁਣ ਜਿਹੜੀ ਅਗਲੀ ਮੂਵ ਆਉਣੀ ਹੈ ਲੋਕਾਂ ਦੇ ਵਿੱਚ। ਵੈਸੇ ਤਾਂ ਜਦ ਤੱਕ ਸਟੂਡੈਂਟਸ ਨੇ ਉਦੋਂ ਤੱਕ ਰੈਂਟਲ ਦੇ ਲਈ ਉੱਦਾਂ ਹੀ ਨਹੀਂ ਸਾਹ ਆ ਰਿਹਾ, ਪਰ ਇੱਕ ਹੋਰ ਜਿਹਦੀ ਜ਼ਰੂਰਤ ਵੀ ਹੈ ਕਿ ਅਸੀਂ ਐਜ਼ ਅ ਕਮਿਊਨਿਟੀ ਕੋਈ ਸੀਨੀਅਰ ਹੋਮ ਆਪਣੀ ਕਮਿਊਨਿਟੀ ਦਾ ਬਿਲਡ ਕਰਨ ਤੋਂ ਬਿਲਡ ਕਰ ਨਹੀਂ ਪਾਏ ਹੁਣ ਤੱਕ, ਜਿਹੜਾ ਆਪਾਂ ਕਰਨਾ ਚਾਹੀਦਾ ਸੀ। ਆਪਾਂ ਨੂੰ ਐਜ਼ ਏ ਕਮਿਊਨਿਟੀ ਸੀਨੀਅਰਸ ਹੋਮ ਬਿਲਡ ਕਰਨਾ ਚਾਹੀਦਾ ਸੀ, ਉਹ ਆਪਾਂ ਕਰ ਨਹੀਂ ਪਾਏ ਅਤੇ ਨਾ ਹੀ ਇਸ ਪਾਸੇ ਕੋਈ ਕੰਮ ਹੋ ਰਿਹਾ। ਅਤੇ ਉਹਦੇ ਲਈ ਜਿਹੜੇ ਹੁਣ ਘਰਾਂ ਨੂੰ ਐਜ਼ ਏ ਸੀਨੀਅਰਸ ਹੋਮ ਬਣਾ ਕੇ ਇੱਕ ਘਰ ਨੂੰ ਐਜ਼ ਏ ਸੀਨੀਅਰ ਹੋਮ ਦੇ ਵਜੋਂ ਬਿਜ਼ਨਸ ਦੇ ਵਜੋਂ ਵਰਤੇ ਜਾਣ ਦੀ ਗੱਲ ਸੀ, ਉਸ ਦੇ ਉੱਤੇ ਬ੍ਰੈਂਪਟਨ ਸਿਟੀ ਨੇ ਉਸ 'ਤੇ ਰੋਕ ਲਾ ਦਿੱਤੀ ਹੈ। ਇਹ ਕੀ ਹੈ ਮਾਮਲਾ, ਇਹਦੇ ਬਾਰੇ 'ਚ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ। ਲੇਕਿਨ ਇਸ ਸਮੇਂ ਮੇਰੇ ਨਾਲ ਜਗੀਰ ਸਿੰਘ ਕਾਲੋਂ ਜੀ ਨੇ, ਕਾਫੀ ਲੰਬੇ ਸਮੇਂ ਤੋਂ ਹੋਲਡ ਕਰ ਰਹੇ ਨੇ। ਕਾਲੋ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੁਹਾਨੂੰ ਕੈਨੇਡਾ ਮੋੜ ਆਉਣ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ।
ਧੰਨਵਾਦ ਜੀ, ਧੰਨਵਾਦ
ਗਰੇਵਾਲ ਜੀ। ਬੇਨਤੀ ਏਦਾਂ ਹੈ ਕਿ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਸੀਗੀ ਜੂਨ 'ਚ, ਉਹਦੇ ਵੱਲੋਂ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਜਿਹੜਾ ਹੈ ਜੀ ਉਹ 23 ਨਵੰਬਰ ਨੂੰ ਕਰਾਇਆ ਜਾ ਰਿਹਾ ਵਾ, ਤੇ ਮੈਂ ਇਹ ਜਾਣਕਾਰੀ ਸਾਂਝੀ ਤੁਹਾਡੇ ਦਰਸ਼ਕਾਂ ਨਾਲ ਕਰਨਾ ਚਾਹੁੰਦਾ ਵਾਂ ਬਈ ਇਹਦੇ ਵਿੱਚ ਜਿਹੜੇ ਪੇਪਰ ਪੜ੍ਹੇ ਗਏ ਸੀਗੇ ਉਹਨਾਂ ਦੇ ਵਿੱਚ ਗੁਰੂ ਨਾਨਕ ਬਾਣੀ ਚਿੰਤਨ ਸਿਧਾਂਤ ਤੇ ਵਿਹਾਰ ਪੁਸਤਕ ਜਿਹੜੀ ਆ ਉਹ ਛਾਪੀ ਆ ਜੀ, ਇਹ ਇਸ ਸੈਮੀਨਾਰ ਦੇ ਵਿੱਚ ਰਿਲੀਜ਼ ਕੀਤੀ ਜਾਊਗੀ। ਨਾਲ ਦੇ ਨਾਲ ਇਹਦੇ ਵਿੱਚ ਸਾਡੇ ਜਿਹੜੇ ਵਿਦਵਾਨ ਆ ਉਹ ਭਾਗ ਲੈਣਗੇ ਤੇ ਕਵੀ ਦਰਬਾਰ ਵੀ ਹੋਊਗਾ। ਤੇ ਇਹਦੇ ਵਿੱਚ ਜੀ ਜਿਹੜਾ ਕੁੰਜੀਵਤ ਭਾਸ਼ਣ ਹੈਗਾ ਉਹ ਡਾਕਟਰ ਮੋਹਨ ਤਿਆਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਣਗੇ। ਬਰਿਆਮ ਸਿੰਘ ਸੰਧੂ ਸਾਡੇ ਜਿਹੜੇ ਜੀ ਉਹ ਪ੍ਰਧਾਨਗੀ ਕਰਨਗੇ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਬਈ ਇਹ ਸ਼ਿੰਗਾਰ ਬੈਂਕਟ ਹਾਲ ਦੇ ਵਿੱਚ ਸ਼ਨਿਚਰਵਾਰ ਜਿਹੜਾ 23 ਨਵੰਬਰ ਨੂੰ ਉਹਦੇ ਵਿੱਚ ਸਵੇਰੇ 9 ਵਜੇ ਤੋਂ 10 ਵਜੇ ਤੱਕ ਤਾਂ ਬ੍ਰੇਕਫਾਸਟ ਹੋਏਗਾ ਜੀ, ਦੁਪਹਿਰ ਦਾ ਭੋਜਨ ਵੀ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏਗਾ ਤੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ 3 ਸੈਸ਼ਨ ਆ ਜੀ ਇਹ ਕੀਤੇ ਜਾਣਗੇ। ਤੇ ਸਾਡੀ ਕਮਿਊਨਿਟੀ ਨੂੰ ਬੇਨਤੀ ਆ ਕਿ ਬਈ ਉਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝਣ ਵਾਸਤੇ ਤੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਜਿਹੜਾ ਉਦੇਸ਼ ਹੈਗਾ ਇਹ ਰਾਸ਼ਟਰੀ ਅੰਤਰਰਾਸ਼ਟਰੀ ਸੈਮੀਨਾਰ ਕਰਨ ਦਾ, ਉਹਦੇ ਲਈ ਸਾਰੀ ਕਮਿਊਨਿਟੀ ਨੂੰ ਬੇਨਤੀ ਆ ਵੀ ਉਹ ਪਹੁੰਚਣ। ਤੇ ਤੁਹਾਡਾ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਹਮੇਸ਼ਾ ਹੀ ਸਾਨੂੰ ਇਸ ਪ੍ਰਯੋਜਨ ਦੇ ਵਿੱਚ ਸਹਿਯੋਗ ਦਿੰਦੇ ਹੋ, ਸ਼ੁਕਰੀਆ।
ਦੁੱਗਲ ਸਾਹਿਬ ਪਹਿਲਾਂ ਸਾਰਾ ਇਹਦਾ ਡਿਟੇਲ ਦੇ ਗਏ ਸੀਗੇ, ਸੋ ਤੁਸੀਂ ਦੋਹਰ ਪਾ ਦਿੱਤੀ ਹੈ, ਵਧੀਆ। ਔਰ ਪੰਜਾਬੀ ਪੋਸਟ ਅਖਬਾਰ 'ਚ ਵੀ ਅੱਜ ਤੁਸੀਂ ਇਸ ਦੀ ਇਨਫੋਰਮੇਸ਼ਨ ਪੜ੍ਹ ਸਕਦੇ ਹੋ। ਥੈਂਕ ਯੂ ਕਾਲੋ ਸਾਹਿਬ,
ਵੈਲਕਮ,
ਧੰਨਵਾਦ ਜੀ। ਬ੍ਰੈਂਪਟਨ ਵਿੱਚ ਡਿਕਸੀ ਅਤੇ ਕੁਈਨ ਸਟਰੀਟ ਏਰੀਏ ਵਿੱਚ ਇੱਕ 5 ਕਮਰਿਆਂ ਵਾਲੇ ਡਿਟੈਚ ਮਕਾਨ ਨੂੰ ਸੀਨੀਅਰ ਰੈਜੀਡੈਂਟ ਵਿੱਚ ਤਬਦੀਲ ਕਰਨ ਲਈ ਅਰਜ਼ੀ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। 23 Hillside Drive ਉੱਤੇ ਸਥਿਤ ਇਸ ਘਰ ਦੀ ਮਾਲਕਣ ਐਸਟਰ ਇਜ਼ਾਕ ਇਸ ਮਕਾਨ ਨੂੰ ਇੱਕ ਬਿਜ਼ਨਸ ਅਫਸਰ ਵਜੋਂ ਵਰਤਣ ਦੇ ਮੰਤਵ ਨਾਲ ਸੀਨੀਅਰ ਹਾਊਸਿੰਗ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਉਹਦਾ ਇਰਾਦਾ ਹੈ ਕਿ 5 ਤੋਂ 6 ਸੀਨੀਅਰਾਂ ਨੂੰ ਸੇਵਾ ਸੰਭਾਲ ਵਾਸਤੇ ਰੱਖਣ ਦਾ। ਅਤੇ ਦੂਜੇ ਪਾਸੇ ਹਿਲਸਾਈਡ ਡਰਾਈਵ ਅਤੇ ਆਲੇ ਦੁਆਲੇ ਰਹਿਣ ਵਾਲੇ ਵਸਨੀਕਾਂ ਦਾ ਇਤਰਾਜ਼ ਹੈ ਕਿ ਇਸ ਮਕਾਨ ਨੂੰ ਸੀਨੀਅਰਾਂ ਦੇ ਵਰਤੇ ਜਾਣ ਵਾਲੇ ਬਿਜ਼ਨਸ ਵਿੱਚ ਤਬਦੀਲ ਕਰਨ ਨਾਲ ਉਹਨਾਂ ਦੇ ਜੀਵਨ ਦੀ ਗੁਣਵੱਤਾ ਅਤੇ ਮਕਾਨ ਦੀਆਂ ਕੀਮਤਾਂ ਪ੍ਰਭਾਵਿਤ ਹੋਣਗੀਆਂ। ਸੋ ਇਸ ਮਕਾਨ ਵੱਲੋਂ ਪੈਦਾ ਕੀਤੀ ਸਥਿਤੀ ਤੋਂ ਬਾਅਦ ਬ੍ਰੈਂਪਟਨ ਸਿਟੀ ਕੌਂਸਲ ਦੀ ਯੋਜਨਾ ਅਤੇ ਵਿਕਾਸ ਕਮੇਟੀ ਨੇ ਸਿਟੀ ਸਟਾਫ ਨੂੰ ਹਦਾਇਤ ਕੀਤੀ ਹੈ ਕਿ ਉਹ ਇੱਕ ਅਜਿਹਾ ਅੰਤਰਿਮ ਮੋਸ਼ਨ ਤਿਆਰ ਕਰੇ ਜਿਸ ਨਾਲ ਕਿਸੇ ਮਕਾਨ ਨੂੰ ਲੌਂਗ ਟਰਮ ਕੇਅਰ ਫੈਸਿਲਿਟੀ ਜਾਂ ਸੀਨੀਅਰ ਗਰੁੱਪ ਹੋਮ ਵਿੱਚ ਤਬਦੀਲ ਕੀਤੇ ਜਾਣ ਦਾ ਰਾਹ ਬੰਦ ਕੀਤਾ ਜਾ ਸਕੇ। ਇਹ ਮੋਸ਼ਨ ਉਸ ਵੇਲੇ ਤੱਕ ਲਾਗੂ ਹੋਵੇਗਾ ਜਦੋਂ ਤੱਕ ਸੀਨੀਅਰ ਹੋਮਸ ਲਈ ਇਮਾਰਤਾਂ ਨਾਲ ਸਿੱਝਣ ਵਾਲੇ ਬਾਇਲਾਜ ਦਾ ਸੰਪੂਰਨ ਮੁਆਇਨਾ ਨਹੀਂ ਕਰ ਲਿਆ ਜਾਂਦਾ। ਪਹਿਲੀ ਵਾਰ ਚੁਣੀ ਗਈ ਸਿਟੀ ਕੌਂਸਲਰ ਸ਼ਰਮੇਨ ਵਿਲੀਅਮਸ ਸਿਟੀ ਵੱਲੋਂ ਅਪਣਾਏ ਗਏ ਰਾਹ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ। ਉਹਦਾ ਆਖਣਾ ਹੈ ਕਿ ਜੇ ਅਸੀਂ ਸ਼ਹਿਰ ਵਿੱਚ ਵੱਧਦੀ ਹੋਈ ਸੀਨੀਅਰਸ ਦੀ ਆਬਾਦੀ ਲਈ ਸਹੂਲਤਾਂ ਪੈਦਾ ਨਹੀਂ ਕਰਾਂਗੇ ਤਾਂ ਇੱਕ ਦਿਨ ਸਥਿਤੀ ਹੈ ਜਿਹੜੀ ਉਹ ਸੰਕਟ ਕੰਢੇ ਪੁੱਜ ਜਾਵੇਗੀ। ਦਸੰਬਰ 2018 ਵਿੱਚ ਬ੍ਰੈਂਪਟਨ ਸਿਟੀ ਕੌਂਸਲ ਵੱਲੋਂ ਸੀਨੀਅਰ ਹਾਊਸਿੰਗ ਸੰਬੰਧੀ ਇੱਕ ਸਟੱਡੀ ਕਰਵਾਈ ਗਈ ਸੀ। ਇਸ ਸਟੱਡੀ ਮੁਤਾਬਕ 2006 ਤੋਂ ਲੈ ਕੇ 2016 ਦੇ 10 ਸਾਲਾਂ ਵਿੱਚ ਬ੍ਰੈਂਪਟਨ ਵਿੱਚ ਸੀਨੀਅਰਸ ਦੀ ਗਿਣਤੀ ਵਿੱਚ 40% ਵਾਧਾ ਹੋਇਆ। ਸਟੱਡੀ ਮੁਤਾਬਕ ਜਿਉਂ ਜਿਉਂ ਸੀਨੀਅਰਸ ਦੀ ਗਿਣਤੀ ਵੱਧਦੀ ਜਾਂਦੀ ਹੈ ਉਹਨਾਂ ਦੀਆਂ ਸੁੱਖ ਸਹੂਲਤਾਂ ਨਾਲ ਰਹਿਣ ਵਾਸਤੇ ਅਜਿਹੇ ਲੌਂਗ ਟਰਮ ਕੇਅਰ ਹੋਮਸ ਦੀ ਲੋੜ ਵੀ ਵੱਧਦੀ ਜਾ ਰਹੀ ਹੈ ਜੋ ਸਸਤੇ ਸੀਨੀਅਰਸ ਦੇ ਸੱਭਿਆਚਾਰਾਂ ਮੁਤਾਬਕ ਸੇਵਾਵਾਂ ਦੇਣ ਯੋਗ ਅਤੇ ਸੀਨੀਅਰਸ ਨੂੰ ਕਮਿਊਨਿਟੀ ਵਿੱਚ ਟਿੱਕੇ ਰਹਿਣ ਵਿੱਚ ਮਦਦਗਾਰ ਹੋਣ। ਰੀਜਨ ਅਪੀਲ ਦੀ ਇੱਕ ਹੋਰ ਸਟੱਡੀ ਮੁਤਾਬਕ ਇਸ ਇਲਾਕੇ ਵਿੱਚ ਸੀਨੀਅਰਸ ਦੀ ਗਿਣਤੀ ਵਿੱਚ ਤਕਰੀਬਨ 100% ਵਾਧਾ ਪ੍ਰਵਾਸੀ ਸੀਨੀਅਰਸ ਦੇ ਆਉਣ ਨਾਲ ਹੋ ਰਿਹਾ ਹੈ। ਬ੍ਰੈਂਪਟਨ ਸਿਟੀ ਦੀ ਸਟੱਡੀ ਮੁਤਾਬਕ ਬ੍ਰੈਂਪਟਨ ਵਿੱਚ 12% ਲੋਕ ਖੇਤਾਂ ਵੱਲ ਵੱਡੇ ਮਕਾਨਾਂ ਵਿੱਚ ਰਹਿੰਦੇ ਨੇ ਜਿਨ੍ਹਾਂ ਵਿੱਚ ਕੋਈ ਪੀੜ੍ਹੀਆਂ ਇਕੱਠੀਆਂ ਨਿਵਾਸ ਕਰਦੀਆਂ ਹਨ। ਪਾਪ ਪੋਤੇ ਦੋਹਤਿਆਂ ਨੂੰ ਲੈ ਕੇ ਦਾਦੇ ਨਾਨਿਆਂ ਤੱਕ ਹੀ ਇੱਕ ਛੱਤ ਥੱਲੇ ਰਹਿੰਦੇ ਨੇ। ਇੱਕ ਮਕਾਨ ਵਿੱਚ ਕਈਆਂ ਵੱਲੋਂ ਰਹਿਣ ਨੂੰ ਹਿਡਨ ਹੋਮਲੈਸਨੈਸ ਵੀ ਕਿਹਾ ਜਾਂਦਾ ਹੈ। ਰਿਪੋਰਟ ਮੁਤਾਬਕ ਇੱਕ ਮਕਾਨ ਵਿੱਚ ਕਈ ਪੀੜ੍ਹੀਆਂ ਵਾਲਾ ਰੁਝਾਨ ਵਿਸ਼ੇਸ਼ ਕਰਕੇ ਸਾਊਥ ਏਸ਼ੀਅਨ ਪ੍ਰਵਾਸੀਆਂ ਵਿੱਚ ਜ਼ਿਆਦਾ ਹੈ। ਰਿਪੋਰਟ ਮੁਤਾਬਕ ਖੁੱਲ੍ਹੇ ਡੁੱਲੇ ਇਲਾਕੇ ਵਿੱਚ ਬਣੇ ਮਕਾਨ ਸੀਨੀਅਰਸ ਲਈ ਬਹੁਤੇ ਚੰਗੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਵਾਸਤੇ ਸਿਹਤ, ਮਨੋਰੰਜਨ ਅਤੇ ਬੱਸ ਸੇਵਾਵਾਂ ਆਦਿ ਦੀਆਂ ਸਹੂਲਤਾਂ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਹੁੰਦੀਆਂ। ਸੋ ਬ੍ਰੈਂਪਟਨ ਵਿੱਚ ਸੀਨੀਅਰਸ ਦੀ ਗਿਣਤੀ ਪ੍ਰਵਾਸੀਆਂ ਦੇ ਵਧਣ ਦਾ ਮੁੱਦਾ ਧਿਆਨ ਵਿੱਚ ਰੱਖਦੇ ਹੋਏ ਬ੍ਰੈਂਪਟਨ ਵਿੱਚ ਮਕਾਨਾਂ ਦੀ ਥੁੜ ਅਤੇ ਮਹਿੰਗੇ ਹੋਣ ਵੱਲ ਇਹ ਸਾਡਾ ਧਿਆਨ ਜਾਂਦਾ ਹੈ। ਬ੍ਰੈਂਪਟਨ ਕੈਨੇਡਾ ਦਾ 7ਵਾਂ ਮਹਿੰਗਾ ਸ਼ਹਿਰ ਹੈ ਜਿੱਥੇ ਇੱਕ ਬੈੱਡਰੂਮ ਅਪਾਰਟਮੈਂਟ ਦਾ ਔਸਤਨ ਕਿਰਾਇਆ $1,640 ਹੈ ਅਤੇ 2 ਬੈੱਡਰੂਮ ਅਪਾਰਟਮੈਂਟ ਦਾ ਕਿਰਾਇਆ $1,780 ਹੈ। ਇੱਕ ਰੂਮ ਵਾਲੀ ਬੇਸਮੈਂਟ $1,100 ਤੋਂ ਲੈ ਕੇ $1,200 ਤੋਂ ਘੱਟ ਕਿਧਰੇ ਨਹੀਂ ਮਿਲਦੀ। ਇਸ ਸਥਿਤੀ ਦੇ ਸਨਮੁੱਖ ਕੀ ਮੰਨਿਆ ਜਾ ਸਕਦਾ ਹੈ? ਕੀ ਐਸਟਰ ਇਜ਼ਾਕ ਵੱਲੋਂ ਮਕਾਨ ਨੂੰ ਬਿਜ਼ਨਸ ਲਈ ਸੀਨੀਅਰ ਹੋਮ ਵਿੱਚ ਤਬਦੀਲ ਕਰਨਾ ਇੱਕ ਚੰਗਾ ਖਿਆਲ ਹੈ? ਕਈਆਂ ਦਾ ਪੱਖ ਹੈ ਕਿ ਮਕਾਨ ਨੂੰ ਸੀਨੀਅਰ ਹਾਊਸ ਵਿੱਚ ਤਬਦੀਲ ਕਰਨ ਨਾਲ ਸੀਨੀਅਰਸ ਨੂੰ ਉਹਨਾਂ ਦੇ ਸੱਭਿਆਚਾਰ ਮੁਤਾਬਕ ਸੇਵਾਵਾਂ ਦੇਣ ਵਾਲੇ ਕੇਅਰ ਹੋਮਾਂ ਵਿੱਚ ਰਹਿਣ ਦੀ ਸਹੂਲਤ ਮਿਲੇਗੀ। ਇਹ ਖਿਆਲ ਦੇ ਹਾਮੀਆਂ ਦਾ ਇਹ ਵੀ ਆਖਣਾ ਹੈ ਕਿ ਸੀਨੀਅਰਸ ਨੂੰ ਆਪਣਾ ਬੁਢਾਪਾ ਬੇਗਾਨੇ ਕਲਚਰ ਵਿੱਚ ਗੁਜ਼ਾਰਨ ਦੀ ਜ਼ਹਿਮਤ ਨਹੀਂ ਝੱਲਣੀ ਪਵੇਗੀ। ਇਸ ਨਾਲ ਬੇਰੁਜ਼ਗਾਰੀ ਨੂੰ ਠੱਲ ਪੈ ਸਕੇਗੀ ਕਿਉਂਕਿ ਆਪਣੇ ਮਕਾਨ ਨੂੰ ਸੀਨੀਅਰ ਕੇਅਰ ਹੋਮ ਵਿੱਚ ਤਬਦੀਲ ਕਰਕੇ ਆਮਦਨ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਸ਼ਹਿਰ ਵਿੱਚ ਸਹੁਜ ਨਾਲ ਵਸਣ ਦਾ ਸਵਾਲ ਹੈ ਕਿ ਜੋ ਇਸ ਤਰ੍ਹਾਂ ਦੇ ਬਿਜ਼ਨਸ ਨਾਲ ਖਰਾਬ ਹੋ ਸਕਦਾ ਹੈ। ਵੇਖਣਾ ਹੈ ਕਿ ਹੋਵੇਗਾ ਕਿ ਅਗਲੇ ਦਿਨਾਂ ਵਿੱਚ ਬ੍ਰੈਂਪਟਨ ਸੱਪ ਦੇ ਮੂੰਹ ਵਿੱਚ ਕੋਟਕੇਲੇ ਵਾਲੀ ਸਥਿਤੀ ਵਿੱਚੋਂ ਕਿਵੇਂ ਬਾਹਰ ਨਿਕਲਦਾ ਹੈ। ਸੋ ਸਾਜਨਦੀਪ ਇਸ਼ਾਰਾ ਕਰ ਰਹੇ ਨੇ, ਮੈਂ ਕੁਝ ਹੋਰ ਇਸ ਦੇ ਉੱਤੇ ਗੱਲ ਕਰਨੀ ਚਾਹੁੰਦਾ ਸੀਗਾ। ਸਾਜਨਦੀਪ ਇਸ਼ਾਰਾ ਕਰ ਰਹੇ ਨੇ ਕਿ ਥੋੜ੍ਹੀਆਂ ਜਿਹੀਆਂ ਐਡਸ ਨੇ, ਜ਼ਰੂਰ ਉਹ ਕਹਿਣੀਆਂ ਨੇ, ਉਸ ਤੋਂ ਬਾਅਦ ਫਿਰ ਇਸ ਵਿਸ਼ੇ ਦੇ ਉੱਤੇ ਕੋਈ ਗੱਲਬਾਤ ਕਰਾਂਗਾ। ਹਾਂ, ਅਗਰ ਤੁਸੀਂ ਕੋਈ ਇਸ ਬਿਜ਼ਨਸ ਨੂੰ ਜਾਣਦੇ ਹੋ ਸੀਨੀਅਰਸ ਦੇ ਲਈ, ਜੇ ਉਹ ਇਹ ਕੇਅਰ ਹੋਮ ਬਣਾਏ ਜਾ ਰਹੇ ਨੇ ਜਾਂ ਕਿਸੇ ਨੇ ਬਣਾਇਆ ਜਾਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਆਸ ਪਾਸ ਬਣਾਇਆ ਗਿਆ, ਆਪਣੇ ਘਰ ਨੂੰ ਚੰਗੀ ਇਨਕਮ ਦਾ ਸੋਰਸ ਬਣਾਇਆ ਸੀਨੀਅਰਸ ਆਪਣੇ ਘਰ ਨੂੰ ਸੀਨੀਅਰ ਹੋਮ ਬਣਾ ਕੇ, ਤਾਂ ਜ਼ਰੂਰ 2-3 ਮਿੰਟ ਤੁਹਾਡੇ ਲਈ ਦਿੱਤੇ ਜਾ ਸਕਦੇ ਨੇ। ਸਾਜਨਦੀਪ ਜੀ
ਜੀ, ਬੜੀ ਮਿਹਰਬਾਨੀ ਭਾਅ ਜੀ। ਜ਼ੂਮ ਐਪ ਦੇ ਬਾਰੇ ਇੱਕ ਵਾਰੀ ਸਾਰੇ ਸਰੋਤਿਆਂ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਭਾਰਤ ਪਾਕਿਸਤਾਨ ਪੈਸੇ ਭੇਜਣਾ ਚਾਹੁੰਦੇ ਹੋ ਤਾਂ ਜ਼ੂਮ ਐਪ ਤੁਸੀਂ ਅੱਜ ਹੀ ਡਾਊਨਲੋਡ ਕਰਨੀ ਆ। ਬੜੇ ਆਸਾਨ ਅਤੇ ਫਾਸਟ ਤਰੀਕੇ ਨਾਲ ਤੁਸੀਂ ਪੈਸੇ ਭੇਜ ਸਕਦੇ ਹੋ ਜੀ। $25 ਤੁਹਾਨੂੰ ਕ੍ਰੈਡਿਟ ਵੀ ਦਿੱਤਾ ਜਾਵੇਗਾ ਪਹਿਲੀ ਵਾਰੀ ਡਾਊਨਲੋਡ ਕਰਦੇ ਜਾਂ ਤੁਸੀਂ ਕਿਸੇ ਫਰੈਂਡ ਨੂੰ ਰੈਫਰ ਕਰੋਗੇ। ਜ਼ੂਮ ਐਪ ਤੁਸੀਂ ਆਪਣੇ ਫੋਨ ਦੇ ਵਿੱਚ ਅੱਜ ਹੀ ਡਾਊਨਲੋਡ ਕਰਨੀ ਹੈ ਜੀ। ਟਰੱਕਾਂ ਦੇ ਟਾਇਰ ਦੇ ਲਈ ਤੁਸੀਂ HK ਟਾਇਰ ਸੈਂਟਰ ਦਾ ਨੰਬਰ ਨੋਟ ਕਰੋ ਜੀ, 647-295-4600। ਅਪਲਾਇੰਸ ਕਿੰਗ ਤੋਂ ਹਰਕੀਰਤ ਸਿੰਘ ਭੁੱਲਰ ਤੁਹਾਡਾ ਧੰਨਵਾਦ ਕਰਦੇ ਨੇ ਜੀ। ਨੰਬਰ ਨੋਟ ਕਰੋ ਜੀ, ਨਿਊ ਅਪਲਾਇੰਸ ਕਿੰਗ ਤੋਂ ਹਰਕੀਰਤ ਸਿੰਘ ਭੁੱਲਰ 416-419-5353 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਟਰੱਕ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਨੰਬਰ ਨੋਟ ਕਰੋ ਜੀ, 905-790-1221। ਇਹਨਾਂ ਦਾ ਨੰਬਰ ਹੈ ਜੀ, 905-790-1221। ਤੁਸੀਂ ਟਰੱਕ ਵਾਸ਼ ਕਰਾਉਣਾ ਇੱਥੋਂ, ਤੁਸੀਂ ਟਰੱਕ ਵਾਸ਼ ਵੀ ਕਰਾ ਸਕਦੇ ਹੋ ਜੀ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਡਾਕਟਰ ਰੰਧਾਵਾ ਡੈਂਟਿਸਟਰੀ ਦੰਦਾਂ ਦੀ ਸੇਵਾਵਾਂ ਦੇ ਲਈ ਡਾਕਟਰ ਰੰਧਾਵਾ ਡੈਂਟਿਸਟਰੀ ਤੋਂ ਸਮਰੀਤ ਕੌਰ ਰੰਧਾਵਾ ਜੀ ਬੜੇ ਲੰਮੇ ਸਮੇਂ ਤੋਂ ਦੰਦਾਂ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ ਜੀ 10 ਸਕੁਅਰ ਐਲਿਸ ਡਰਾਈਵ ਯੂਨਿਟ 5 ਅਤੇ 6 905-594-5111 ਦਾ ਨੰਬਰ ਹੈ ਜੀ। ਹਾਈ ਡਿਮਾਂਡ ਟਰੱਕਾਂ ਦੇ ਲਈ ਤੁਸੀਂ ਜਸਪਾਲ ਮਾਨ ਜੀ 416-1951-52 'ਤੇ ਗੱਲਬਾਤ ਕਰ ਸਕਦੇ ਜੀ, 416-1951-52 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਝੱਲੇ ਮੂਵੀ ਵੀ ਰਿਲੀਜ਼ ਹੋ ਚੁੱਕੀ ਹੈ, ਜਿਨ੍ਹਾਂ ਨੇ ਅਜੇ ਤੱਕ ਨਹੀਂ ਵੇਖੀ ਉਹ ਜ਼ਰੂਰ ਜਾ ਕੇ ਆਪਣੇ ਨੇੜਲੇ ਸਿਨੇਮਾਘਰਾਂ ਦੇ ਵਿੱਚ ਝੱਲੇ ਮੂਵੀ ਵੇਖ ਲੈਣ ਇੱਕ ਵਾਰੀ। ਝੱਲੇ ਮੂਵੀ ਦਾ ਕੁਝ ਸੌਂਗ ਆਪਾਂ ਕਰੀ ਸੁਣਦੇ
ਨਾਲ ਦੀ ਨਾਲ ਹਰਜਿੰਦਰ ਗਿੱਲ ਹੋਣਾ ਨੂੰ ਕਾਲ ਵੀ ਕਰ ਲਵੋ, ਅਤੇ ਜਿਹੜੇ ਕਿ ਇਸ ਮੂਵੀ ਨੂੰ ਪ੍ਰਮੋਟ ਕਰ ਰਹੇ ਨੇ, ਝੱਲੇ ਫਿਲਮ ਜਿਹੜੀ ਇਸ ਸਮੇਂ ਕਾਫੀ ਅੱਛੀ ਚੱਲ ਰਹੀ ਹੈ ਕੈਨੇਡਾ ਦੇ ਵਿੱਚ।
ਕੱਢਿਆ ਸੀ ਮੈਂ ਨੀ ਤੇਰੇ ਜੋਗਾ, ਰੱਬ ਨੇ ਤਾਂ ਛੱਡਿਆ ਸੀ ਮੈਂ। ਸਾਰੀ ਦੁਨੀਆ ਨੇ ਦਿਲੋਂ ਕੱਢਿਆ ਸੀ ਮੈਂ ਨੀ ਤੇਰੇ ਜੋਗਾ, ਰੱਬ ਨੇ ਤਾਂ ਛੱਡਿਆ ਸੀ ਮੈਂ। ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ, ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ, ਚੱਲਾ ਗਿਆ ਮੈਂ ਤੂੰ ਵੀ ਚੱਲੀ ਮਿਲ ਗਈ।
ਜੀ, ਜੇਕਰ ਤੁਸੀਂ ਟਰੱਕ ਟ੍ਰੇਨਿੰਗ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਟਰੱਕ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਤਾਂ ਕੁਲਦੀਪ ਸਿੰਘ ਗਰੇਵਾਲ 647-894-8495-90 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਟਰੱਕ ਦਾ ਲੋਨ ਲੈਣ ਲਈ ਕਿੰਗ ਟਰੱਕ ਲੋਨ ਦੇ ਲਖਬੀਰ ਸਾਹੀ 647-501-4385 'ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸੈਮੀ ਲੋਜਿਸਟਿਕ ਵਾਲਿਆਂ ਨੂੰ ਤੁਰੰਤ ਡਰਾਈਵਰਾਂ ਦੀ ਲੋੜ ਹੈ ਜੀ, 60 ਸੈਂਟ ਪਰ ਮਾਈਲ ਦੇ ਰਹੇ ਨੇ। ਤੁਸੀਂ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਟੀਫਨ ਗਰੇਵਾਲ ਦੇ ਨਾਲ ਗੱਲਬਾਤ ਕਰਨੀ ਹੈ ਜੀ, 647-923-9474 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਗੋਇਲ ਟਰੈਵਲ 905-796-00 'ਤੇ ਗੱਲਬਾਤ ਕਰ ਸਕਦੇ ਹੋ ਜੀ। ਸਸਤੀਆਂ ਹਵਾਈ ਟਿਕਟਾਂ ਦੇ ਲਈ ਗੋਇਲ ਟਰੈਵਲ। ਫਸਟ ਚੋਇਸ ਫਾਈਨੈਂਸ਼ੀਅਲ ਲਿਮਿਟਡ ਤੋਂ ਤੁਸੀਂ ਰਾਜਦੀਪ ਜਾਂ ਪੌਲ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ, 905-678-2424, 905-678-2424।
ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹੈ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਗਰੋਸਰੀ ਕਰਨੀ ਹੈ। ਪਾਪੂਲਰ ਟਾਇਰ 3 ਲੋਕੇਸ਼ਨ ਤੋਂ 905-672-6065-65 ਪਾਪੂਲਰ ਟਾਇਰ ਦਾ ਨੰਬਰ ਹੈ। ਔਰ ਇਸ ਦੇ ਨਾਲ ਨਾਲ ਦੱਸਦਾ ਕਿ ਕੈਨੇਡੀਅਨ ਪੰਜਾਬੀ ਪੋਸਟ ਸਾਡਾ ਰੋਜ਼ਾਨਾ ਛਪਣ ਵਾਲਾ ਅਖਬਾਰ ਹੈ, ਔਰ ਇਸ ਦੇ ਵਿੱਚ ਇਸ ਸੋਮਵਾਰ ਤੋਂ ਇੱਕ ਲੜੀਵਾਰ ਕਿਤਾਬ ਜਿਹੜੀ ਛਾਪੀ ਜਾ ਰਹੀ ਹੈ। ਕਿਤਾਬ ਕਿ ਜਿੰਨੇ ਪਾਕਿਸਤਾਨ ਦੇ ਗੁਰਧਾਮ ਨੇ, ਉਹ ਦਾ ਡਿਟੇਲ ਐਵਰੀ ਡੇ ਇੱਕ ਗੁਰੂ ਘਰ ਤਸਵੀਰਾਂ ਸਮੇਤ ਅਖਬਾਰ ਦੇ ਵਿੱਚ ਉਸਦਾ ਵੇਰਵਾ ਅਤੇ ਤਸਵੀਰ ਛਾਪੀ ਜਾਵੇਗੀ। ਅਤੇ ਤੁਸੀਂ ਸੋਮਵਾਰ ਤੋਂ ਕੈਨੇਡੀਅਨ ਪੰਜਾਬੀ ਪੋਸਟ ਦੀ ਕਾਪੀ ਹੈ ਜਿਹੜੀ ਰਾਖਵੀਂ ਰੱਖ ਸਕਦੇ ਹੋ, ਔਰ ਤੁਹਾਨੂੰ ਪਤਾ ਲੱਗੇਗਾ ਕਿ 7 ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ ਸਾਰੀ ਕਿਤਾਬ, ਔਰ ਉਸ ਦੇ ਵਿੱਚ ਕਿੰਨੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੇ ਸਾਡੇ ਪਾਕਿਸਤਾਨ ਦੀ ਧਰਤੀ ਦੇ ਉੱਤੇ, ਉਹਨਾਂ ਦਾ ਵੇਰਵਾ, ਔਰ ਇਹ ਸਾਡੀ ਫੇਸਬੁੱਕ ਪੇਜ ਕੈਨੇਡੀਅਨ ਪੰਜਾਬੀ ਪੋਸਟ 'ਤੇ ਉੱਥੇ ਵੀ ਹੋਣਗੇ, ਉਹਨੂੰ ਵੀ ਤੁਸੀਂ ਲਾਈਕ ਕਲਿੱਕ ਕਰ ਸਕਦੇ ਹੋ, ਔਰ ਉਸ ਤੋਂ ਵੀ ਤੁਹਾਨੂੰ ਇਸ ਦੀ ਜਾਣਕਾਰੀ ਮਿਲ ਜਾਵੇਗੀ।
ਜੀ, ਜਿਨ੍ਹਾਂ ਨੇ ਕੈਨੇਡੀਅਨ ਪੰਜਾਬੀ ਪੋਸਟ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ, ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਕੈਨੇਡੀਅਨ ਪੰਜਾਬੀ ਪੋਸਟ ਦਾ ਫੇਸਬੁੱਕ 'ਤੇ ਪੇਜ ਆ, ਤੁਸੀਂ ਇੱਕ ਵਾਰੀ ਜ਼ਰੂਰ ਉਹ 'ਤੇ ਵਿਜ਼ਿਟ ਕਰਨਾ ਜੀ, ਲਾਈਕ ਕਰੋ, ਫੋਲੋ ਕਰੋ, ਅਤੇ ਜ਼ਰੂਰ ਵੱਧ ਤੋਂ ਵੱਧ ਤੁਸੀਂ ਸਾਡੇ ਕੈਨੇਡੀਅਨ ਪੰਜਾਬੀ ਪੋਸਟ ਦੇ ਪੇਜ ਨੂੰ ਜ਼ਰੂਰ ਵੱਧ ਤੋਂ ਵੱਧ ਫੇਸਬੁੱਕ 'ਤੇ ਸ਼ੇਅਰ ਕਰੋ ਜੀ।
ਜੀ, ਔਰ DTK ਕਾਂਡੋ ਕਿਚਨਰ ਵਾਟਲੂ ਦੇ ਏਰੀਆ ਦੇ ਵਿੱਚ ਤੁਸੀਂ ਕਾਂਡੋ ਬੁੱਕ ਕਰਵਾਉਣੀ ਚਾਹੁੰਦੇ ਹੋ, ਤਾਂ ਇਸ ਅਪਾਰਟਮੈਂਟ ਬਿਲਡਿੰਗ ਦੀਆਂ ਕੁਝ ਸਟੋਰੀਜ਼ ਵਧਾ ਦਿੱਤੀਆਂ ਗਈਆਂ ਨੇ, ਮੰਜ਼ਿਲਾਂ ਵਧਾ ਦਿੱਤੀਆਂ ਗਈਆਂ ਨੇ, ਉਸ ਦੇ ਵਿੱਚ ਕਾਂਡੋ ਬੁੱਕ ਕਰਵਾਉਣ ਦੇ ਲਈ ਹੁਣੇ ਹੀ ਤੁਸੀਂ ਹਰਦੀਪ ਗਰੇਵਾਲ ਨੂੰ ਕਾਲ ਕਰ ਲਓ, 416-877-6464 416-877-6464 ਦਿਓ ਆ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
Can you describe Popeyes in just 2 words?
Bold and spicy.
Oy hoy!
Kamal! Kamal!
मस्का मस्का
आंधी तूफान
मिर्च मसाला अब एंजॉय कीजिए स्पेशल $30 हॉलीडे फीस्ट
तो यारा हो जाए पॉपाइज दोबारा
पॉपाइज लव दैट चिकन
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ ਵਾਜਬ ਕੀਮਤਾਂ ਅਫੋਰਡੇਬਲ ਪੇਮੈਂਟ ਸਟਰਕਚਰ 2021 ਵਿੱਚ ਕਲੋਜ਼ਿੰਗ ਸਟੇਨਲੈਸ ਸਟੀਲ ਅਪਲਾਈਂਸਿਸ ਐਕਸਲੈਂਟ ਲੋਕੇਸ਼ਨ ਕੁਆਲਿਟੀ ਕੰਸਟਰਕਸ਼ਨ ਸੋਹਣੇ ਟਾਊਨ ਹਾਊਸ ਫਸਟ ਕਮ ਫਸਟ ਸਰਵਡ ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436 647-300-8436
ਕਮਿਊਨਿਟੀ ਦਾ ਸਭ